ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸੱਚੋ ਸੱਚਾ ਨਾਉ ਗੁਣ ਗੋਬਿੰਦ ਹੈ ਜੀਓ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸੱਚੋ ਸੱਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰ ਜੀ ਤਿੰਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬੇਸਮਾਰ ਅਥਾਹ ਅਗੰਤ ਅਤੁਲੈ ਜਿਉਂ ਬਲਾਵੋ ਤਿਉਂ ਨਾਨਕ ਦਾਸ ਬੋਲੈ। ਮੈਂ ਗਰੀਬ ਸੱਚ ਟੇਕ ਤੋਂ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਦੇ ਖਜ਼ਾਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਚ ਸਭਾਏ ਮਾਨ ਗੁਰੂ ਰੂਪੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਸਾਡੇ 'ਤੇ ਅਪਾਰ ਬਖਸ਼ਿਸ਼ ਕਰਦਿਆਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜਿਸ ਪਾਵਨ ਅਸਥਾਨ ਦੇ ਆਪ ਦਰਸ਼ਨ ਦਿਦਾਰੇ ਕਰਕੇ ਗੁਰੂ ਚਰਨਾਂ 'ਚ ਜੁੜ ਬੈਠੇ ਹੋ, ਅੱਜ ਸਾਨੂੰ ਜੋ ਅੰਮ੍ਰਿਤ ਵੇਲੇ ਮਾਲਕ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪ ਉਸ ਦੀ ਕਥਾ ਵਿਚਾਰ ਸਰਵਣ ਕਰਨਾ ਕਰੋ। ਗਰੀਬ ਨਿਵਾਜ ਜੀ ਨੇ ਅੱਜ ਜੋ ਪੂਰੇ ਸੰਸਾਰ ਨੂੰ ਇਹ ਅੰਮ੍ਰਿਤ ਉਪਦੇਸ਼ ਦਿੱਤਾ ਹੈ ਧਨਾਸਰੀ ਰਾਗ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਗਰੀਬ ਨਿਵਾਜ ਜੀ, ਕਿਉਂਕਿ ਇਹ ਪਾਵਨ ਉਪਦੇਸ਼ ਸੰਤਾਂ ਵਿੱਚ ਮਹਾਰਾਜ ਨੇ ਰੱਖਿਆ ਹੈ ਔਰ ਲੰਬੇਰਾ ਹੈ, ਆਓ ਆਪਾਂ ਆਪਣੀ ਮਨ ਬਿਰਤੀ ਟਿਕਾ ਕੇ ਔਰ ਯਤਨ ਕਰੀਏ ਮਾਲਕ ਸਾਡੇ 'ਤੇ ਦਇਆ ਕਰੇ ਸਾਨੂੰ ਇਹ ਬਾਣੀ ਦੀ ਵਿਚਾਰ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰਨ। ਇੱਕ ਵਾਰ ਸਾਰੇ ਹੀ ਉਚਾਰਨ ਕਰੀਏ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ।
ਔਰ ਪੁੱਛਿਆ ਮਾਲਕ ਅਸਲ ਜੀਵਨ ਕੀ ਹੈ, ਕਿਉਂਕਿ ਜੀਵਨ ਤਾਂ ਸਾਰੇ ਆਖਦੇ ਹਨ ਕਿ ਮੈਂ ਜਿਉਂਦਾ ਹਾਂ ਮੈਂ ਜਿਉਂਦਾ ਹਾਂ, ਕੋਈ ਕਿਸੇ ਆਸਰੇ ਜਿਉਂਦਾ ਹੈ ਕੋਈ ਕਿਸ ਦੇ ਆਸਰੇ ਨਾਲ, ਪਰ ਮਾਲਕ ਕਹਿਣ ਲੱਗੇ ਅਸਲ ਮੇਰਾ ਜੀਵਨ ਜਿਹੜਾ ਹੈ ਜੀਵਾ ਤੇਰੇ ਨਾਏ, ਕਿ ਮੈਂ ਤੇਰੇ ਨਾਮ ਕਰਕੇ ਜਿਉਂਦਾ ਹਾਂ, ਤੇ ਜੇ ਨਾਮ ਨਾ ਹੋਵੇ ਆਖਾਂ ਜੀਵਾ ਵਿਸਰੇ ਮਰ ਜਾਓ। ਉਹ ਕਹਿੰਦੇ ਕਿ ਮਰਨੰ ਵਿਸਰਨੰ ਜੀਵਨੰ ਹਰ ਨਾਮ ਤੇ ਆਵਣਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛਿਆ ਜਾਏ ਤੇ ਦਾਤਾ ਜੀ ਕਹਿੰਦੇ ਹਨ ਕਿ ਉਸ ਮਾਲਕ ਦੇ ਨਾਮ ਨੂੰ ਭੁਲਾ ਦੇਣਾ ਮੌਤ ਹੈ, ਪਰ ਉਸ ਮਾਲਕ ਦੇ ਨਾਮ ਨੂੰ ਆਰਾਧਣਾ ਹੀ ਅਸਲ ਜੀਵਨ ਹੈ। ਉਸ ਦੇ ਨਾਮ ਨੂੰ ਭੁਲਾਉਣਾ, ਕਿਉਂਕਿ ਭੁਲਾ ਕੇ ਬੰਦਾ ਵਿਕਾਰਾਂ ਵਿੱਚ ਮਰਦਾ ਹੈ, ਉਹਦੀ ਜ਼ਮੀਰ ਮਰਦੀ ਹੈ, ਉਹਦੇ ਸੁੱਭ ਗੁਣ ਮਰਦੇ ਹਨ। ਉਹ ਸਰੀਰ ਤਾਂ ਹੈ ਪਰ ਅੰਦਰ ਕੋਈ ਗੁਣ ਨਹੀਂ ਹੈ, ਸਮਝ ਲਓ ਇਨਸਾਨ ਮਰਿਆ ਹੋਇਆ ਹੈ। ਅਤੇ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਜਿਵੇਂ ਤੋ ਆ ਜ਼ਮੀਂਦਾਰਾਂ ਨੇ ਉਹ ਆਪਣੇ ਖੇਤ ਵਿੱਚ ਇੱਕ ਡਰਾਉਣਾ ਜਿਹਾ ਲਾਇਆ ਹੁੰਦਾ ਹੈ, ਬੁੱਤ ਜਿਹਾ ਬਣਾ ਕੇ ਆਦਮੀ ਦਾ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਔਰ ਮਾਲਕ ਕਹਿੰਦੇ ਨਾਮ ਨੂੰ ਭੁਲਾਉਣ ਵਾਲੇ ਆਦਮੀ ਉਸ ਤਰ੍ਹਾਂ ਦੇ ਹਨ। ਉਹ ਡਰਾਉਣੇ ਜੇ ਜਾਨਵਰਾਂ ਨੂੰ ਡਰਾਉਣ ਲਈ ਤਾਂ ਹਨ, ਪਰ ਕੋਈ ਅਸਲ ਜੀਵਨ ਨਹੀਂ ਹੈ। ਅਸਲ 'ਚ ਮਹਾਰਾਜ ਜੀ ਕਹਿੰਦੇ ਤੇਰਾ ਨਾਮ ਜਪ ਕੇ ਹੀ ਜਿਉਂਦੇ ਹਾਂ, ਔਰ ਸਾਨੂੰ ਅਸਲ ਆਨੰਦ ਹੈ ਮਨ ਆਨੰਦ ਹੈ ਜੀਓ, ਔਰ ਸਾਡੇ ਮਨ ਅੰਦਰ ਇਹ ਖੇੜਾ ਬਣਿਆ ਰਹਿੰਦਾ ਨਾਮ ਕਰਕੇ, ਅਸੀਂ ਉਸ ਆਨੰਦ 'ਚ ਜਿਉਂਦੇ ਹਾਂ। ਜੇ ਪੁੱਛਿਆ ਜਾਏ ਮਾਲਕ ਆ ਦੁਨੀਆਂ ਦੇ ਏਡੇ ਏਡੇ ਰਾਜ ਧਨ ਦੌਲਤਾਂ, ਇਹਦੇ 'ਚ ਕੋਈ ਲੋਕ ਜਿਉਂਦੇ ਨਹੀਂ ਹਨ ਕਿ ਇਹਨਾਂ ਨੂੰ ਕੋਈ ਆਨੰਦ ਨਹੀਂ ਹੈ? ਮਾਲਕ ਕਹਿੰਦੇ ਹਨ ਅਸਲ 'ਚ ਜਿਹੜਾ ਰਾਜ ਹੈ ਰਾਜ ਲੀਲਾ ਤੇਰੇ ਨਾਮ ਬਣਾਏ, ਜੋਗ ਬਣਿਆ ਤੇਰਾ ਕੀਰਤਨ ਗਾਏ। ਉਹ ਕਹਿੰਦੇ ਅਸਲ 'ਚ ਤੇਰੇ ਨਾਮ ਦੇ ਕਰਕੇ ਹੀ ਸਾਡੇ ਨਾਲ ਰਾਜ ਵਾ ਆਨੰਦ ਬਣਿਆ ਹੋਇਆ ਹੈ। ਔਰ ਗਰੀਬ ਨਿਵਾਜ ਕਹਿੰਦੇ ਵੇਖੋ ਨਾਮ ਜਪਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਰੇ ਜਾ ਰਹੇ ਹਨ, ਔਰ ਸਿੱਖਾਂ ਦੇ ਨਾਲ ਕਿ ਅੱਜ ਅਸੀਂ ਗੋਇੰਦਵਾਲ ਸਾਹਿਬ ਜਾਣਾ ਹੈ, ਔਰ ਗੋਇੰਦਵਾਲ ਸਾਹਿਬ ਜਾਂਦਿਆਂ ਜਿੱਥੇ ਖਾਨਾਂ ਦਾ ਪਿੰਡ ਹੈ, ਅੱਜ ਉਹ ਛਾਪੜੀ ਸਾਹਿਬ ਹੈ, ਉੱਥੇ ਖਾਨਾਂ ਦਾ ਪਿੰਡ ਨਹੀਂ ਹੈ ਵੱਡਿਆਂ ਵੱਡਿਆਂ ਦਾ, ਉੱਥੇ ਭਾਈ ਹੇਮਾ ਰਹਿੰਦਾ ਹੈ, ਔਰ ਉਹਨਾਂ ਪਿੰਡ ਵਾਲਿਆਂ ਦੇ ਪਾਸ ਸਿੱਖਾਂ ਨੂੰ ਭੇਜਿਆ ਕਿ ਰਾਤ ਅਸੀਂ ਕੱਟਣੀ ਹੈ, ਪਰ ਲੋਕ ਆਪਣੇ ਆਨੰਦ ਮੇਲਿਆਂ 'ਚ ਭੁੱਲੇ ਹੋਏ ਸਨ ਮਾਲਕ ਨੂੰ। ਔਰ ਗਰੀਬ ਨਿਵਾਜ ਉਹ ਭਾਈ ਹੇਮੇ ਦੀ ਝੌਂਪੜੀ 'ਚ ਜਾ ਕੇ ਬੈਠ ਗਏ ਇਸ ਗਰੀਬ ਦੇ ਪਾਸ। ਜੇ ਕਦਰ ਕੀਤੀ ਨਾਮ ਵਾਲਿਆਂ ਦੀ ਗਰੀਬਾਂ ਦੀ ਤਾਂ ਗੁਰੂ ਨੇ ਕੀਤੀ ਹੈ, ਨਹੀਂ ਤਾਂ ਦੁਨੀਆਂ ਅੰਦਰ ਆਮ ਤੌਰ 'ਤੇ ਗਰੀਬ ਦੀ ਕੋਈ ਪੁੱਛ ਗਿੱਛ ਨਹੀਂ ਕਰਦਾ ਹੈ, ਜੇ ਕਰਦਾ ਹੈ ਤਾਂ ਦਾਤਾ ਕਰਦਾ ਹੈ। ਔਰ ਨਿਰਤਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਉਹ ਚਿੱਤ ਨਾ ਧਰੇ। ਔਰ ਮਹਾਰਾਜ ਜੀ ਕਹਿੰਦੇ ਅਸਲ 'ਚ ਗਰੀਬ ਨੂੰ ਕੋਈ ਆਦਰ ਨਹੀਂ ਦਿੰਦਾ, ਉਹ ਗੁਰਮੁਖ ਜਨ ਜਿਹੜਾ ਹੈ ਸਿਮਰਨ ਵਾਲਾ ਹੈ, ਔਰ ਦੋ ਤਿੰਨ ਪ੍ਰਸਾਦੇ ਤਿਆਰ ਕਰਦਾ ਹੈ, ਆਏ ਗਏ ਗੁਰਸਿੱਖਾਂ ਨੂੰ ਸਿਕਾ ਕੇ ਫਿਰ ਵਿੱਚੋਂ ਸੱਕ ਲੈਂਦਾ। ਅਤੇ ਜਦੋਂ ਮਾਲਕ ਉਹਦੀ ਉਸ ਝੌਂਪੜੀ 'ਚ ਬੈਠਦੇ ਹਨ, ਕਿਉਂਕਿ ਉਹ ਨਾਮ 'ਚ ਰੰਗਿਆ ਹੋਇਆ ਹੈ, ਉਹਦੇ ਮਨ ਦਾ ਚਾਅ ਇੰਨਾ ਵੱਧ ਗਿਆ, ਆਨੰਦ 'ਚ ਆ ਗਿਆ। ਉਸਨੇ ਆਪਣੇ ਉਸ ਸਾਦੇ ਜਿਹੇ ਉਸ ਝੌਂਪੜੀ 'ਚ ਬਿਠਾ ਕੇ ਮਾਲਕ ਨੂੰ ਪ੍ਰਸ਼ਾਦਾ ਛਕਾਇਆ, ਔਰ ਗਰੀਬ ਨਵਾਜ ਜੀ ਨੇ ਉਸ ਜਿੱਥੇ ਚਰਨ ਪਾਏ ਉੱਥੇ ਖਾਨਾਂ ਦਾ ਪਿੰਡ ਨਹੀਂ, ਉਹ ਛਾਪੜੀ ਸਾਹਿਬ ਬਣ ਗਿਆ ਜਿੱਥੇ ਨਾਮ ਜਪਣ ਵਾਲੇ ਹਨ। ਔਰ ਗੁਰੂ ਜੀ ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚ ਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਦਾ ਸਹੀ ਨਗਰ ਉਜਾੜੇ ਜੀਓ। ਔਰ ਗਰੀਬ ਨਵਾਜ ਜੀ ਨੇ ਉੱਥੇ ਇੱਕ ਸ਼ਬਦ ਉਚਾਰਿਆ ਹੈ, ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਅਧਿਆਨ ਪ੍ਰਮਿੰਨਾ, ਮਿੱਤਰ ਨਾ ਇਹ ਤਨ ਰੂਪਹੀਣ ਕੇ ਸਾਪ ਨਾ ਸਿੰਨਾ, ਰਾਜਾ ਸਗਲੇ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਅਸਲ 'ਚ ਕਹਿੰਦੇ ਭਾਈ ਹੇਮਾ ਤੂੰ ਸਾਰੀ ਦੁਨੀਆਂ ਦਾ ਰਾਜਾ ਹੈ, ਔਰ ਕਿਉਂਕਿ ਉਹਦੇ ਨਾਮ ਦੇ ਮਨ ਨਾਮ 'ਚ ਭਿੱਜਾ ਹੋਇਆ ਹੈ। ਕਹਿਣ ਲੱਗੇ ਜ਼ਰੂਰੀ ਨਹੀਂ ਕਿ ਨਾਮ ਜਪਣ ਵਾਲੇ ਕੋਲ ਵਧੀਆ ਬਸਤਰ ਹੋਣ, ਚੰਗੇ ਮਕਾਨ ਹੋਣ, ਉਹਦੇ ਮਿੱਤਰ ਸੱਜਣ ਹੋਣ, ਕੋਈ ਵੀ ਨਾ ਹੋਵੇ, ਪਰ ਜੇ ਉਹ ਨਾਮ ਜਪਦਾ ਹੈ ਤੇ ਅਸਲ ਜੀਵਨ ਹੈ ਉਸਦਾ। ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ, ਅਸਲ ਜਿਉਣਾ ਹੈ ਨਾਮ ਜਪ ਕੇ, ਬਾਣੀ ਪੜ੍ਹ ਕੇ, ਸੰਗਤ 'ਚ ਬੈਠ ਕੇ। ਔਰ ਮਹਾਰਾਜ ਜੀ ਕਹਿੰਦੇ ਸਾਨੂੰ ਆਨੰਦ ਹੀ ਨਾਮ ਜਪ ਕੇ ਹੈ। ਬਾਬਰ ਪਾਸ ਜਾਂਦੇ ਹਨ ਗੁਰੂ ਨਾਨਕ ਦੇਵ ਮਹਾਰਾਜ, ਔਰ ਉਹਦੇ ਸਾਹਮਣੇ ਉਹਨੂੰ ਕਹਿੰਦੇ ਕਿ ਤੇਰੇ ਸਿਪਾਹੀ ਜਮਦੂਤ ਹਨ, ਇਹ ਗੁਰੂ ਨਾਨਕ ਹੀ ਕਹਿ ਸਕਦਾ ਹੈ। ਕਿਸੇ ਦੇ ਸਾਹਮਣੇ ਖਲੋ ਕੇ ਗੁਰੂ ਹਰਗੋਬਿੰਦ ਸਾਹਿਬ ਹੀ ਚੰਦੂ ਨੂੰ ਨਕੇਲ ਪਾ ਸਕਦੇ, ਦੁਨੀਆਂ 'ਚ ਹੋਰ ਪਾਵਰ ਨਹੀਂ ਹੈ। ਔਰ ਉਹਨੂੰ ਕਹਿੰਦੇ ਜਮਦੂਤ ਹਨ, ਤੂੰ ਜਮਦੂਤਾਂ ਦਾ ਮੁਖੀ ਹੈ। ਔਰ ਉਹ ਕਹਿਣ ਲੱਗੇ ਮਾਲਕ, ਉਹਨੇ ਅੱਗਿਓਂ ਆਖਿਆ ਮਾਲਕ ਮੇਰੇ 'ਤੇ ਦਇਆ ਕਰੋ, ਮੇਰਾ ਰਾਗ ਪੁਸ਼ਤਾਂ ਤੱਕ ਰਹੇ। ਕਹਿਣ ਲੱਗੇ ਜ਼ੁਲਮ ਨਾ ਕਰੀ, ਆ ਸਾਰੇ ਜਿਹੜੇ ਲੋਕ ਹੈ ਛੱਡਦੇ, ਉਹ ਸ਼ਰਾਬਾਂ ਲਈ ਫਿਰਦਾ ਹੈ, ਘੜਿਆਂ ਦੇ ਨਾਲ ਹੌਜ ਭਰੇ ਹੋਏ ਹਨ ਔਰ ਸ਼ਰਾਬ ਪੀ ਰਿਹਾ ਹੈ। ਔਰ ਮਹਾਰਾਜ ਜੀ ਨੂੰ ਵੀ ਕਹਿੰਦਾ ਵੇਖੋ ਕੈਸਾ ਨਸ਼ਾ ਪੀ ਕੇ ਦੇਖੋ। ਕਹਿਣ ਲੱਗੇ ਬਾਬਰ ਇਹ ਨਸ਼ੇ 'ਚ ਕੀ ਆਨੰਦ ਹੈ। ਕਹਿਣ ਲੱਗੇ ਪੀ ਕੇ ਦੁਨੀਆਂ ਭੁੱਲ ਜਾਂਦੀ ਹੈ। ਕਹਿਣ ਲੱਗੇ ਫਿਰ ਕਿੰਨਾ ਕੁ ਚਿਰ ਰਹਿੰਦਾ। ਕਹਿਣ ਲੱਗੇ ਫਿਰ ਲਹਿ ਜਾਂਦਾ ਹੈ। ਮਹਾਰਾਜ ਜੀ ਕਹਿਣ ਲੱਗੇ ਤੇਰਾ ਨਸ਼ਾ ਥੋੜ੍ਹੇ ਸਮੇਂ ਬਾਅਦ ਲਹਿ ਜਾਂਦਾ ਹੈ, ਫਿਰ ਪੀਣਾ ਪੈਂਦਾ ਹੈ, ਪਰ ਸਾਡੇ ਕੋਲ ਇੱਕ ਨਸ਼ਾ ਐਸਾ ਹੈ ਨਾਮ ਖੁਮਾਰੀ ਨਾਨਕ ਚੜ੍ਹੀ ਰਹੇ ਦਿਨ ਰਾਤ। ਮਹਾਰਾਜ ਜੀ ਕਹਿੰਦੇ ਜਿਹੜਾ ਭੰਗ ਅਫੀਮ ਪੋਸਟ ਤੇ ਸਵੇਰ ਨੂੰ ਲਹਿ ਜਾਂਦੇ ਹਨ, ਔਰ ਕਈ ਘਾਟਾਂ ਹਨ, ਨੁਕਸਾਨ ਹੈ, ਪਰ ਸਾਨੂੰ ਜਿਹੜਾ ਆਨੰਦ ਬਣਿਆ ਹੈ ਉਹ ਸਦਾ ਰਹਿਣ ਵਾਲਾ ਹੈ, ਉਹ ਨਾਮ ਹੈ। ਔਰ ਮਹਾਰਾਜ ਜੀ ਕਹਿੰਦੇ ਅਸੀਂ ਤੇਰੇ ਨਾਮ ਕਰਕੇ ਜਿਉਂਦੇ ਹਾਂ, ਸਾਡਾ ਜੀਵਨ ਨਾਮ ਹੈ, ਔਰ ਸਾਡੇ ਮਨ ਵਿੱਚ ਉਸ ਨਾਮ ਦਾ ਆਨੰਦ ਬਣਿਆ ਰਹਿੰਦਾ, ਖੇੜਾ ਬਣਿਆ ਰਹਿੰਦਾ ਹੈ। ਆਮ ਤੌਰ 'ਤੇ ਇਨਸਾਨ ਆਨੰਦ ਲਈ ਦੌੜਦਾ ਹੈ ਕਿ ਮੈਨੂੰ ਆਨੰਦ ਆਇਆ ਬੜਾ ਜ਼ਿਆਦਾ ਹੈ, ਉਹ ਬਹੁਤਾ ਕੁਝ ਲੈ ਲਏ, ਕਹਿੰਦਾ ਬੜਾ ਆਨੰਦ ਆਇਆ, ਨੀਂਦ ਚੰਗੀ ਆ ਜੇ ਬੜੀ ਆਨੰਦ ਦੀ ਨੀਂਦ ਆਈ, ਪਰ ਉਹ ਫਿਰ ਫਰਕ ਪੈ ਜਾਂਦਾ ਹੈ। ਔਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣੇ। ਕਹਿੰਦੇ ਆਨੰਦ ਸਾਰੇ ਆਉਂਦੇ ਹੈ, ਪਰ ਆਨੰਦ ਅਸਲ 'ਚ ਗੁਰੂ ਕੋ ਜਾਣਿਆ ਜਾਂਦਾ ਹੈ। ਉਹ ਆਨੰਦ ਕੈਸਾ ਹੈ ਜਿਹੜਾ ਆ ਰਿਹਾ ਨਾ ਚੀਰਿਆਂ ਵੀ ਫਰਕ ਨਹੀਂ ਪੈਂਦਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾ ਰਿਹਾ ਹੈ, ਔਰ ਜਲਾਦ ਪੁੱਛਦਾ ਕਿ ਤੁਹਾਨੂੰ ਕੀ ਆਨੰਦ ਹੈ। ਉਹ ਕਹਿਣ ਲੱਗੇ ਇਸ ਆਨੰਦ ਲਈ ਹੀ ਮੈਂ ਇੰਨੀ ਅਵਸਥਾ ਤੱਕ ਚਲਿਆ ਗਿਆ ਹਾਂ, ਅਤੇ ਮੈਂ ਸੋਚਦਾ ਕਿ ਸਹਿ ਅਤੇ ਸ਼ਹੀਦੀ ਦਾ ਆਨੰਦ ਮੈਨੂੰ ਨਾ ਮਿਲਦਾ, ਪਰ ਮੈਂ ਉਹਨੂੰ ਸਹਿਜੇ ਸਹਿਜੇ ਆਨੰਦ ਨਾ ਪੀ ਰਿਹਾ ਹਾਂ। ਇਹ ਆਨੰਦ ਦਾ ਤਾਂ ਪਤਾ ਲੱਗਦਾ ਜੇ ਮੇਰੀ ਥਾਂ ਕੋਈ ਬੈਠੇ ਤੂੰ ਵੀ ਆ ਕੇ ਦੱਸਿਆ, ਪਤਾ ਨਹੀਂ ਲੱਗਦਾ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਵੇਖੋ ਧਰ ਨਾਲੋਂ ਸੀਸ ਵੱਖਰਾ ਹੋ ਗਿਆ ਬਾਬਾ ਦੀਪ ਸਿੰਘ ਦਾ, ਪਰ ਉਹ ਕਿੰਨੇ ਦੂਰ ਤੱਕ ਲੜਦੇ ਆਏ 18 ਸਿਰ ਦੇ ਖੰਡੇ ਨਾਲ, ਪਰ ਆਨੰਦ ਨਹੀਂ ਮਿਟਿਆ ਹੈ। ਆ ਮਾੜਾ ਜਿਹਾ ਕੁਝ ਹੋ ਜਾਏ, ਕੰਡਾ ਵੱਜ, ਬੰਦੇ ਦਾ ਸਾਰਾ ਬੇਰਸੀ ਹੋ ਜਾਂਦੀ ਹੈ। ਇਸ ਕਰਕੇ ਮਾਲਕ ਕਹਿਣ ਲੱਗੇ ਨਾਮ 'ਚ ਐਸਾ ਆਨੰਦ ਹੈ, ਸਾਨੂੰ ਉਸ ਦਾ ਖੇੜਾ ਬਣਿਆ ਰਹਿੰਦਾ ਹੈ।
ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ,
ਕਿਉਂਕਿ ਪਰਮਾਤਮਾ ਆਪ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ, ਵੀ ਉਹ ਹੈ ਹੀ ਸੱਚਾ ਹੈ, ਉਹ ਸਦੀਵਕਾਰ ਸੱਚਾ ਹੈ, ਸਦਾ ਰਹਿਣ ਵਾਲਾ ਹੈ। ਉਹਦੇ ਗੁਣਾਂ ਦਾ ਗਿਆਨ, ਗਿਆਨ ਦੇ ਗੁਣਾਂ ਦਾ ਵਿਚਾਰ ਕਰਦੇ ਰਹਿਣਾ ਚਾਹੀਦਾ ਹੈ, ਅਥਵਾ ਉਹਦੇ ਗਿਆਨ ਗੁਣਾਂ ਦੀ ਵਿਚਾਰ ਕਰਨੀ ਵੀ ਸੱਚੀ ਹੈ, ਅਥਵਾ ਮੰਨ ਲੈ ਕਹਿਣ ਲੱਗੇ ਉਹਨੇ ਐਸੇ ਤੱਤ ਪੈਦਾ ਕਰ ਦਿੱਤੇ ਹੈ, ਭਾਵੇਂ ਉਹ ਜੜ ਪੈਦਾ ਕੀਤੇ, ਉਹਨਾਂ ਵਿੱਚ ਵੀ ਗੁਣ ਪੈਦਾ ਕਰ ਦਿੱਤੇ ਉਸ ਮਾਲਕ ਨੇ।
ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਿਰਜੀ ਤਿੰਨ ਗੋਈ,
ਔਰ ਉਹ ਅਪਾਰ ਮਾਲਕ ਜੋ ਸਿਰਜਣਹਾਰ ਹੈ, ਜੋ ਦੁਨੀਆਂ ਨੂੰ ਪੈਦਾ ਕਰਨ ਵਾਲਾ ਹੈ, ਉਹਦਾ ਗਿਆਨ ਗੁਰੂ ਰਾਹੀਂ ਪ੍ਰਾਪਤ ਹੁੰਦਾ, ਉਹ ਆਨੰਦ ਗੁਰੂ ਰਾਹੀਂ ਮਿਲਦਾ ਹੈ, ਉਸ ਦੇ ਤੱਕ ਪਹੁੰਚਣ ਲਈ ਗੁਰੂ ਦੀ ਲੋੜ ਹੈ, ਕਿਉਂਕਿ ਮਾਲਕ ਬਿਨਾਂ ਕੋਈ ਉਸ ਤੱਕ ਨਹੀਂ ਜਾ ਸਕਦਾ ਹੈ। ਵਿਸ਼ਟ ਸੁਭਾਈ ਪਾਇਆ ਮੀਤ, ਵਿਚੋਲਾ ਜ਼ਰੂਰੀ ਹੈ ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ। ਔਰ ਮਹਾਰਾਜ ਜੀ ਕਹਿਣ ਲੱਗੇ ਜਿਨ ਸਿਰਜੀ ਤਿੰਨ ਗੋਈ, ਕਿਉਂਕਿ ਜਿਸ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਗੋਈ ਹੁੰਦਾ ਛਪਾ ਦੇਣਾ, ਨਾਸ ਕਰ ਦੇਣਾ, ਉਹ ਪੈਦਾ ਵੀ ਕਰਦਾ ਹੈ, ਗੋਈ ਹੁੰਦਾ ਕਿ ਉਹਨੂੰ ਨਾਸ ਵੀ ਕਰ ਦਿੰਦਾ ਹੈ, ਕਿਉਂਕਿ ਇਹ ਜੇ ਸ਼ਕਤੀ ਹੈ ਤਾਂ ਉਸ ਮਾਲਕ ਵਿੱਚ ਹੈ, ਪੈਦਾ ਕਰਨਾ, ਨਾਸ ਕਰਨਾ, ਰੱਖਿਆ ਕਰਨੀ, ਇਹ ਮਾਲਕ ਦੇ ਹੱਥ ਉੱਤੇ ਗੁਣ ਦਿੱਤੇ ਗਏ ਹਨ, ਕਿਉਂਕਿ ਇਹ ਕਿਸੇ ਆਦਮੀ ਦੇ ਵੱਸ ਦੀ ਖੇਡ ਨਹੀਂ ਹੈ ਵੀ ਕਿਸੇ ਦੀ ਰਖਵਾਲੀ ਕਰੇ, ਕਿਸੇ ਨੂੰ ਮਾਰ ਦੇਵੇ। ਜੇ ਕਿਸੇ ਹੱਥ ਹੁੰਦਾ ਤਾਂ ਅੱਜ ਦੁਨੀਆਂ 'ਚ ਔਰੰਗਜ਼ੇਬ ਦਾ ਸੁਪਨਾ ਪੂਰਾ ਹੋ ਜਾਂਦਾ, ਕੋਈ ਹੋਰ ਫਲਵਾੜੀ ਦੁਨੀਆਂ ਦੀ ਨਜ਼ਰ ਨਾ ਆਉਂਦੀ, ਪਰ ਉਹਦੇ ਹੱਥ ਵਿੱਚ ਨਹੀਂ ਹੈ। ਔਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਔਰੰਗਜ਼ੇਬ ਤੂੰ ਦੋਵਾਂ ਤੋਂ ਇੱਕ ਕਰਨਾ ਚਾਹੁੰਦਾ, ਪਰ ਮਾਲਕ ਦੋਵਾਂ ਤੋਂ ਤੀਜਾ ਪੰਥ ਪੈਦਾ ਕਰ ਦੇਵੇਗਾ, ਉਹਦੀ ਮਰਜ਼ੀ ਹੋਰ ਹੈ। ਇਸ ਕਰਕੇ ਜਿਸ ਨੇ ਪੈਦਾ ਕੀਤਾ ਹੈ, ਮਾਰਾ ਰੱਖ ਹੈ ਏਕੋ ਆਪ, ਮਾਨਵ ਕੇ ਕਿਸਨਾ ਹੀ ਹਾਥ, ਮਾਰਦਾ ਵੀ ਆਪ ਹੈ ਔਰ ਰਖਵਾਲੀ ਵੀ ਆਪ ਕਰਦਾ ਹੈ। ਔਰ ਮਹਾਰਾਜ ਜੀ ਕਹਿੰਦੇ ਕਿਸੇ ਮਨੁੱਖ ਦੇ ਹੱਥੇ ਸ਼ਕਤੀ ਨਹੀਂ ਦਿੱਤੀ ਮਾਲਕ ਨੇ।
ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ,
ਪਰ ਜਦੋਂ ਉਹਦਾ ਪਰਵਾਨਾ ਆ ਜਾਏ, ਉਹਦੀ ਚਿੱਠੀ ਆ ਜਾਏ, ਜਦੋਂ ਉਸ ਮਾਲਕ ਦਾ ਹੁਕਮ ਆ ਜਾਏ ਨਾ, ਜਦੋਂ ਉਹਦੀ ਲਿਖੀ ਹੋਈ ਚਿੱਠੀ ਆ ਜਾਂਦੀ ਹੈ, ਉਹ ਆਪਣੇ ਕੋਈ ਦੂਤ ਭੇਜਦਾ ਹੈ, ਉਹਦੇ ਭੇਜੇ ਹੋਏ ਪਰਵਾਨਾ ਲੈ ਕੇ ਜੀਵ ਨੂੰ ਲੈਣ ਆ ਜਾਂਦੇ ਹਨ, ਫਿਰ ਕਹਿੰਦੇ ਜੀਵ ਨੂੰ ਜਾਣਾ ਹੀ ਪੈਂਦਾ ਹੈ, ਮੇਟ ਨਾ ਸਕੇ ਕੋਈ, ਆਈ ਨਾ ਮੇਟਣ ਕੋ ਸਮਰੱਥ। ਜਦੋਂ ਮੌਤ ਆ ਜਾਂਦੀ ਹੈ, ਜਦੋਂ ਉਹਦਾ ਪਰਵਾਨਾ ਆ ਜਾਂਦਾ ਹੈ, ਫਿਰ ਦੁਨੀਆਂ ਦੇ ਕਿੰਨੇ ਵੀ ਵੈਦਿਕ ਅਣਕ ਅਪਾਪ ਕਹਾਂ ਲੋਕ ਭਾਖੇ, ਜਿਸ ਕੀ ਪੂਜੈ ਔ ਤਿਸੇ ਕੌਣ ਰੱਖੇ। ਜਦੋਂ ਉਮਰ ਪੂਰੀ ਹੋ ਜਾਏ, ਕੋਈ ਫਿਰ ਰੱਖਿਆ ਨਹੀਂ ਕਰ ਸਕਦਾ, ਫਿਰ ਤਾਂ ਵੀ ਜਾਣਾ ਪੈਂਦਾ ਹੈ। ਜਦੋਂ ਹੁਕਮ ਉਸ ਮਾਲਕ ਦਾ ਆ ਜਾਂਦਾ ਹੈ, ਭਾਵੇਂ ਇਸ ਨੂੰ ਯਤਨ ਕੀਤਾ ਦੁਨੀਆਂ ਨੇ ਵੀ ਅਸੀਂ ਇਹ ਇਸ ਨੂੰ ਮੇਟ ਸਕਾਂਗੇ, ਹਰਨਾਕਸ ਵਰਗਿਆਂ ਯਤਨ ਕੀਤਾ ਕਿ ਮੈਂ ਮਰਾਂਗਾ ਨਹੀਂ, ਨਾ ਦਿਨੇ ਨਾ ਰਾਤ, ਨਾ ਅੰਦਰ ਨਾ ਬਾਹਰ, ਨਾ ਕੋਈ ਜਾਤੀ ਸ਼ਸਤਰ ਮਾਰ ਸਕੇ, ਨਾ ਆਦਮੀ, ਨਾ ਪਸ਼ੂ ਪੰਛੀ। ਪਰ ਉਸ ਮਾਲਕ ਨੇ ਜਦੋਂ ਐਨ ਸਮਾਂ ਆਇਆ ਔਰ ਪ੍ਰਹਿਲਾਦ ਦੀ ਰਾਖੀ ਲਈ ਨਰਸਿੰਘ ਰੂਪ ਹੋਏ ਦੇਹ ਧਰੇ, ਉਹ ਧਾਰ ਕੇ ਉਹਦਾ ਅੰਤ ਕਰ ਦਿੱਤਾ। ਕੋਈ ਵੀ ਸੰਸਾਰ 'ਤੇ ਆਇਆ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਹੜਾ ਆਇਆ ਚੱਲਿਆ ਜਾਣਾ ਹੈ, ਅਤੇ ਜੇ ਕੋ ਰਹਿਣ ਵਾਲਾ ਹੈ, ਥਿਰ ਪਾਰਮਨ ਪਰਮੇਸ਼ਰੋ ਸੇਵਕ ਥਿਰ ਹੋਥੀ, ਦੋ ਗੱਲਾਂ ਥਿਰ ਰਹਿਣ ਵਾਲੀਆਂ ਹਨ। ਔਰ ਮਾਲਕ ਕਹਿੰਦੇ ਜਾਂ ਤਾਂ ਉਹ ਮਾਲਕ ਥਿਰ ਰਹਿੰਦਾ, ਜਾਂ ਉਹਦੇ ਸੇਵਕ ਸਦਾ ਰਹਿੰਦੇ ਹਨ, ਜਿਹੜੇ ਉਹਦੇ ਨਾਲ ਜੁੜ ਜਾਂਦੇ ਹਨ, ਉਹਨਾਂ 'ਤੇ ਉਹ ਚਿੱਠੀ ਨਹੀਂ ਚੱਲਦੀ ਹੈ। ਔਰ ਮਹਾਰਾਜ ਜੀ ਕਹਿਣ ਲੱਗੇ ਉਹਦਾ ਪਰਵਾਣਾ ਜਦੋਂ ਆ ਜਾਂਦਾ ਹੈ, ਉਹਦੇ ਹੁਕਮ ਨਾਲ ਭੇਜੀ ਹੋਈ ਚਿੱਠੀ ਆ ਜਾਂਦੀ ਹੈ, ਉਹਨੂੰ ਦੁਨੀਆਂ ਦੀ ਕੋਈ ਸ਼ਕਤੀ ਫੇਰਨ ਵਾਲੀ ਨਹੀਂ, ਮੇਟਣ ਵਾਲੀ ਨਹੀਂ ਹੈ।
ਆਪੇ ਕਰ ਵੇਖ ਸਿਰ ਸਿਰ ਲਿਖ ਆਪੇ ਸੁਰਤ ਬੁਝਾਈ।
ਉਹ ਜੀਵਾਂ ਨੂੰ ਆਪੇ ਘਰ ਅੰਦਰ ਪੈਦਾ ਕਰਕੇ ਉਹਨਾਂ ਦੀ ਸੰਭਾਲ ਵੀ ਕਰਦਾ ਹੈ, ਵੇਖਣ ਦਾ ਉਹਨਾਂ ਦਾ ਧਿਆਨ ਵੀ ਦਿੰਦਾ ਹੈ। ਆਮ ਤੌਰ ਤੇ ਦੁਨੀਆਂ ਵਿੱਚ ਚੀਜ਼ਾਂ ਬਣਾ ਤਾਂ ਦਿੱਤੀਆਂ ਜਾਂਦੀਆਂ, ਪਰ ਧਿਆਨ ਉਹਦੇ 'ਚ ਬੰਦਾ ਉਹਦੇ ਵਿੱਚ ਕਾਇਮ ਨਹੀਂ ਰਹਿੰਦਾ ਹੈ। ਪੈਦਾ ਜ਼ਰੂਰ ਕਰਦਾ ਪਰ ਧਿਆਨ ਨਹੀਂ ਦੇ ਸਕਦਾ। ਉਹ ਮਾਲਕ ਆਪਣੀ ਬਣਾਈ ਸ੍ਰਿਸ਼ਟੀ ਦੇ ਅੰਦਰ ਵੀ ਵੱਸਦਾ ਹੈ, ਉਹ ਪੈਦਾ ਕਰਕੇ ਉਹਦਾ ਸਾਰ ਸੰਭਾਲ ਵੀ ਰਹਿੰਦਾ ਹੈ, ਫਿਰ ਜੀਵਾਂ ਦੇ ਸਿਰ ਬਸਿਰ ਲੇਖ ਵੀ ਲਿਖਦਾ ਹੈ। ਸਿਰ ਸਿਰ ਲਿਖ ਹੈ, ਹਰ ਜੀਵ ਦਾ ਲੇਖ ਵੀ ਲਿਖ ਕੇ ਭੇਜਦਾ ਹੈ, ਔਰ ਹਰ ਇੱਕ ਦਾ ਕਰਮ ਧਰਮ ਅਲੈਦਾ ਅਲੈਦਾ, ਹਰ ਇੱਕ ਦਾ ਲੇਖ ਵੱਖਰਾ ਵੱਖਰਾ ਹੈ, ਹਰ ਇੱਕ ਦੀ ਦਸਤਾਰ ਗੁਫਤਾਰ ਰਫਤਾਰ ਅਲੈਦਾ ਅਲੈਦਾ ਹੈ। ਆਹ ਤੁਸੀਂ ਹੁਣ ਆਹ ਕਾਰਡ ਬਣਦੇ ਹਨ, ਉਹਦੇ ਤੋਂ ਫਿੰਗਰ ਪ੍ਰਿੰਟ ਲੈਂਦੇ, ਤੁਹਾਡੀ ਅੱਖ ਵੇਖਦੇ। ਅੱਜ ਕੱਲ੍ਹ ਵੱਖਰਾ ਨਿਯਮ ਹੈ, ਤੁਸੀਂ ਦੁਨੀਆਂ 'ਚ ਕਿਤੇ ਜਾਓ ਸਾਹਮਣੇ ਕੈਮਰੇ 'ਚ ਵੇਖਣਾ ਪੈਂਦਾ, ਅੱਖ ਦੇਖ ਲੈਂਦੇ ਹੈ। ਔਰ ਕਿੰਨੀ ਦੁਨੀਆਂ ਦੀ ਆਬਾਦੀ ਹੋ ਚੁੱਕੀ ਹੈ, 6-7 ਅਰਬ ਆਬਾਦੀ ਦੁਨੀਆਂ ਦੀ ਹੈ, ਪਰ ਹਰ ਇਨਸਾਨ ਦੀ ਅੱਖ ਇੱਕ ਦੂਜੇ ਨਾਲ ਨਹੀਂ ਰਲਦੀ ਹੈ, ਹਰ ਇਨਸਾਨ ਦੇ ਫਿੰਗਰ ਪ੍ਰਿੰਟ ਨਹੀਂ ਰਲਦੇ ਕਿਸੇ ਦੇ ਨਾਲ, ਉਹਦੀ ਤੋਰ ਨਹੀਂ ਰਲਦੀ, ਉਹਦੀ ਦਸਤਾਰ ਨਹੀਂ ਰਲਦੀ। ਔਰ ਕੋਈ ਨਾ ਕਿਸੇ ਜਿਹਾ ਪਾਇਆ, ਉਹ ਕੈਸਾ ਕਾਰੀਗਰ ਹੈ, ਕੈਸਾ ਮਾਲਕ ਹੈ। ਔਰ ਹਰ ਇੱਕ ਦਾ ਕਰਮ ਵੀ ਲੈਦਾ ਲੈਦਾ ਹੈ। ਇੱਕੋ ਮਾਤਾ ਦੇ ਪੁੱਤਰ 4 ਹਨ, ਪਰ ਉਹਨਾਂ ਦਾ ਜੀਵਨ ਵੀ ਲੈਦਾ ਲੈਦਾ ਬਣਾ ਦਿੱਤਾ ਹੈ, ਉਹ ਐਸਾ ਮਾਲਕ ਹੈ।
ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ।
ਫਿਰ ਜਿਹੜਾ ਉਹ ਦਾਤਾ ਹੈ, ਕਰਮ ਤਾਂ ਲੈਦਾ ਕਰ ਦਿੱਤੇ ਉਹਨਾਂ ਜੀਵਾਂ ਦਾ, ਜੋ ਲੇਖ ਲੈਦਾ ਲੈਦਾ ਹੈ, ਔਰ ਉਹਨਾਂ ਨੂੰ ਜੇ ਕੋਈ ਗਿਆਤ ਦਿੱਤੀ ਹੈ, ਸੁਰਤ ਬੁਝਾਈ ਹੁੰਦਾ, ਗਿਆਨ ਦੀ ਸੋਝੀ, ਉਹ ਆਪ ਬਖਸ਼ਿਸ਼ ਕਰ ਦਿੰਦਾ ਹੈ। ਇਸ ਕਰਕੇ ਮਾਲਕ ਕਹਿੰਦੇ ਉਹ ਮਾਲਕ ਅਗਮ ਅਗੋਚਰ ਹੈ। ਨਾਨਕ ਸਾਹਿਬ ਅਗਮ ਅਗੋਚਰ, ਅਗਮ ਹੁੰਦਾ ਜਿੱਥੇ ਗਮਤਾ ਨਹੀਂ ਸਾਡੀ ਹੈ, ਅਸੀਂ ਆਪਣੀ ਕਿਸੇ ਮਤ ਬੁੱਧ ਦੇ ਨਾਲ ਉੱਥੇ ਤੱਕ ਨਹੀਂ ਜਾ ਸਕਦੇ, ਸਾਡੀ ਕੋਈ ਅਕਲ ਉੱਥੇ ਤੱਕ ਨਹੀਂ ਜਾ ਸਕਦੀ ਆਪਣੀ। ਉਹ ਅਗੋਚਰ ਹੈ ਜਿੰਨਾ, ਜਿਹੜਾ ਅਵਿਸ਼ੇ ਹੈ, ਜਿਹੜਾ ਅਸੀਂ ਅੱਖਾਂ ਨਾਲ ਆਪ ਨਹੀਂ ਵੇਖ ਸਕਦੇ, ਭਾਵ ਉਹਨੂੰ ਵੇਖਿਆ ਨਹੀਂ ਜਾ ਸਕਦਾ, ਇੰਦਰੀਆਂ ਦੇ ਅਵਿਸ਼ੇ ਹੈ। ਇਸ ਕਰਕੇ ਮਾਲਕ ਕਹਿਣ ਲੱਗੇ, ਪਰਮਾਤਮਾ ਮੈਂ ਤੇਰਾ ਨਾਮ ਜਪ ਕੇ ਜਿਉਂਦਾ ਹਾਂ, ਜੀਵਾ ਸੱਚੀ ਨਾਈ, ਤੇਰੀ ਸੱਚੀ ਸੋਭਾ ਨਾਲ ਜਿਉਂਦਾ ਹਾਂ।
ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਓ।
ਔਰ ਗਰੀਬ ਨੂੰ ਅੱਜ ਜੀ ਕਹਿਣ ਲੱਗੇ, ਹੇ ਪਰਮਾਤਮਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਵਾਹਿਗੁਰੂ, ਹੋਰ ਤਾਂ ਕਿਸੇ ਵਰਗਾ ਕਹਿ ਸਕਦੇ, ਫਲਾਣਾ ਫਲਾਣੇ ਵਰਗਾ ਹੈ, ਫਲਾਣਾ ਜੀਵਾ ਹੈ, ਆਹ ਚੀਜ਼ ਇਹਦੇ ਵਰਗੀ ਹੈ, ਪਰ ਤੇਰੇ ਜੈਸਾ ਹੋਰ ਕੋਈ ਨਹੀਂ ਹੈ। ਕਿਉਂਕਿ ਜਿਹੜਾ ਵੀ ਆਇਆ ਆਇਆ ਜਾਏ ਸੀ ਜੀਓ, ਕਿਉਂਕਿ ਜਿਹੜਾ ਇਸ ਸੰਸਾਰ 'ਤੇ ਆਇਆ ਉਹ ਚਲਿਆ ਗਿਆ, ਉਹ ਪਰਮਾਤਮਾ ਕਿਤੇ ਆਇਆ ਨਹੀਂ ਕਿਤੇ ਗਿਆ ਨਹੀਂ, ਉਹ ਸਦੀਵ ਥਿਰ ਰਹਿਣ ਵਾਲਾ ਹੈ।
ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜੀਓ।
ਉਸ ਮਾਲਕ ਦੇ ਹੁਕਮ ਨਾਲ ਸਾਡੇ ਕਰਮਾਂ ਧਰਮਾਂ ਦਾ ਨਿਬੇੜਾ ਹੋ ਜਾਂਦਾ ਹੈ, ਜਿਹੜੇ ਸਾਡੇ ਕੋਈ ਪਏ ਹੋਏ, ਸਾਡੇ ਅੰਦਰ ਜਿਹੜੇ ਵਖੇਵੇਂ ਪਏ ਹੋਏ ਹਨ, ਜੀਵ ਦੇ ਅੰਦਰ ਜਿਹੜਾ ਸੰਕਲਪ ਵਿਕਲਪ ਆਦਿਕ ਜੋ ਉਹਦੇ ਅੰਦਰ ਚਿੰਤਾਵਾਂ, ਇਹਨਾਂ ਦਾ ਨਿਬੇੜਾ ਕਰ ਦਿੰਦਾ ਮਾਲ, ਬਖਸ਼ਿਸ਼ ਕਰ ਦਿੰਦਾ ਹੈ, ਕਿਉਂਕਿ ਉਹ ਭਰਮ ਚੁਕਾ ਦਿੰਦਾ ਹੈ, ਸਾਡਾ ਭੁਲੇਖਾ ਲਾ ਦਿੰਦਾ ਹੈ, ਸਾਡੀ ਭਟਕਣਾ ਮੁਕਾ ਦਿੰਦਾ ਹੈ, ਤੇ ਉਹਦੇ ਹੁਕਮ ਨਾਲ ਵੀ ਨਿਬੇੜਾ ਹੋ ਜਾਂਦਾ, ਫਿਰ ਉਸ ਮਾਲਕ ਨਾਲ ਜੀਵ ਰਲ ਜਾਂਦਾ ਹੈ।
ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮੈਂ ਸੱਚ ਸਮਾਣਾ।
ਪਰ ਇਹ ਬਖਸ਼ਿਸ਼ ਕਿਹਨੇ ਕੀਤੀ? ਕਹਿਣ ਲੱਗੇ, ਗੁਰੂ ਨੇ ਸਾਡਾ ਭਰਮ ਚੁਕਾ ਦਿੱਤਾ ਹੈ, ਕਿਉਂਕਿ ਭਰਮ ਹੈ ਭੁਲੇਖਾ, ਇੱਕ ਭੁਲੇਖਾ ਪੈ ਜਾਣਾ ਵੀ ਮਾਲਕ ਹੈ ਤੇ ਦਿਸਦਾ ਕਿਉਂ ਨਹੀਂ ਹੈ। ਔਰ ਗਰੀਬ ਨਿਵਾਜ ਜੀ ਕਹਿਣ ਲੱਗੇ, ਜਦੋਂ ਗੁਰੂ ਨੇ ਭਰਮ ਚੁਕਾ ਦਿੱਤਾ, ਸਾਨੂੰ ਉਸ ਅਕਥ ਵਾਲਕ ਮਾਲਕ ਦਾ ਕਹਾਏ ਨਾਮ ਕਹਾ ਦਿੱਤਾ, ਜਦੋਂ ਭਰਮ ਮਿਟ ਗਿਆ, ਸਾਡੇ ਅੰਦਰੋਂ ਭਰਮ ਦੂਰ ਹੋਇਆ, ਔਰ ਅਸੀਂ ਉਹਦਾ ਨਾਮ ਆਖਿਆ, ਔਰ ਸੱਚੇ ਵਿੱਚ ਜੀਵ ਜਾ ਕੇ ਸਮਾ ਜਾਂਦਾ। ਸੱਚ ਮੈਂ ਸਾਸ ਸਮਾਣਾ, ਉਹ ਸਮਾਰਕ ਦਾ ਨਾਮ ਜਪਦਾ ਜਪਦਾ ਉਹਦਾ ਰੂਪ ਹੋ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਕਿਉਂਕਿ ਜਪਦਿਆਂ ਜਪਦਿਆਂ ਉਹਦਾ ਰੂਪ ਹੋ ਜਾਂਦਾ ਹੈ। ਆਹ ਪਾਣੀ ਤੁਸੀਂ ਲਓ, ਉਸ ਪਾਣੀ ਦੇ ਘੜੇ ਨੂੰ ਲੈ ਕੇ ਸਰੋਵਰ ਚ ਰੱਖ ਦਿਓ, ਪਾਣੀ ਦਾ ਰੂਪ ਹੋ ਜਾਂਦਾ, ਬਦਲੇ ਉੱਥੋਂ ਕੱਢਿਆ ਨਹੀਂ ਜਾ ਸਕਦਾ ਵੀ ਉਹ ਪਾਣੀ ਲਿਆਓ। ਜਿਹੜੇ ਮਾਲਕ ਦਾ ਜਾਪ ਕਰਦੇ ਹਨ, ਉਹ ਸਿਮਰਨ ਕਰਦੇ ਕਰਦੇ ਹਰ ਹਰ ਜਨ ਦੁ ਏਕ ਹੈ ਬਿਮ ਵਿਚਾਰ ਕਛ ਨਾਹੇ, ਜਾਤ ਤੇ ਉਪ ਤਰੰਗ ਹੀ ਵਿਖੇ ਸਮਾਹੇ। ਔਰ ਵੇਖੋ ਇੱਕੋ ਰੂਪ ਹੋ ਜਾਂਦੇ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ, ਭਾਈ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਕਹਿਣ ਲੱਗੇ ਤੂੰ ਮੇਰਾ ਦਿਲ ਹੈ, ਗਾਲ ਨਾ ਲਾ ਲੈ। ਇੱਕੋ ਹੋ ਗਏ ਨਾ, ਦੋ ਨਹੀਂ ਰਹੇ ਹਨ। ਔਰ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਮਾਲਕ ਆਪਾਂ ਰੂਪ ਦਿੰਦੇ ਕਿ ਅਸੀਂ ਹੁਣ ਇੱਕ ਹੋ ਗਏ ਹਾਂ। ਔਰ ਉਹ ਇੱਕ ਰੂਪ ਹੋ ਜਾਂਦੇ ਨਾਮ ਜਪਣ ਵਾਲੇ ਜਿਹੜੇ ਹਨ।
ਆਪ ਉਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ।
ਉਹ ਮਾਲਕ ਆਪ ਹੀ ਪੈਦਾ ਕਰਦਾ ਹੈ, ਆਪ ਹੀ ਸਮਾਏ ਦਾ ਸਮਾ ਦਿੰਦਾ ਹੈ, ਲੀਨ ਕਰ ਦਿੰਦਾ ਹੈ। ਉਹਦੇ ਹੁਕਮ ਨੂੰ ਜਿਹਨਾਂ ਉਸ ਮਾਲਕ ਦੇ ਹੁਕਮ ਨੂੰ ਜਿਹਨਾਂ ਪਹਿਚਾਣਿਆ ਹੈ, ਉਹਦੇ ਹੁਕਮੀ ਦੇ ਰੂਪ ਵਿੱਚ ਉਹਦਾ ਹੁਕਮ ਪਛਾਣ ਕੇ ਉਹਦਾ ਰੂਪ ਹੋ ਜਾਂਦੇ ਹਨ।
ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਿਖਾਈ।
ਇਸ ਕਰਕੇ ਕਹਿਣ ਲੱਗੇ ਉਹਦੀ ਸੱਚੀ ਵਡਿਆਈ ਗੁਰੂ ਤੋਂ ਪ੍ਰਾਪਤ ਹੁੰਦੀ ਹੈ, ਤੇ ਇਹ ਮਾਲਕ ਤੂੰ ਅੰਤ ਵੇ ਇਸ ਜੀਵ ਦਾ ਸਹਾਇਕ ਬਣਦਾ ਹੈ।
ਨਾਨਕ ਸਾਹਿਬ ਅਵਰ ਨਾ ਦੂਜਾ, ਨਾਮ ਤੇਰੇ ਵਡਿਆਈ।
ਇਸ ਕਰਕੇ ਇਹ ਪਰਮਾਤਮਾ ਇਹ ਸਾਹਿਬ ਤੇਰੇ ਬਿਨਾਂ ਦੂਜਾ ਕੋਈ ਹੋਰ ਹੀ ਨਹੀਂ ਹੈ। ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਾਰ, ਆਨ ਨਾ ਬੀਆ ਤੇਰੀ ਸੰਸਰ। ਕੋਈ ਦੂਜਾ ਹੋਵੇ ਤਾਂ ਵੀ ਉਹਦੇ ਪਾਸ ਜਾਈਏ ਨਾ, ਤੇਰੇ ਬਰਾਬਰ ਹੋਵੇ, ਤੇਰੇ ਜੈਸਾ ਕੋਈ ਹੋਵੇ, ਬਲ ਵਾਲਾ ਹੋਵੇ। ਔਰ ਤੇਰੇ ਨਾਮ ਤੇਰੇ ਵਡਿਆਈ, ਤੇਰੇ ਨਾਮ ਕਰਕੇ ਹੀ ਤੇਰੀ ਵਡਿਆਈ ਹੈ, ਨਾਮ ਰਾਹੀਂ ਹੀ ਤੇਰੀ ਵਡਿਆਈ ਹੋ ਸਕਦੀ ਹੈ। ਤੇਰੇ ਜੈਸਾ ਹੋਰ ਕੋਈ ਨਹੀਂ ਹੈ ਦਾਤਾ, ਜਿਹਨੂੰ ਛੱਡ ਕੇ ਅਸੀਂ ਹੋਰ ਥਾਂ ਤੇ ਚਲੇ ਜਾਈਏ।
ਤੂੰ ਸੱਚਾ ਸਿਰਜਣਹਾਰ, ਅਲੱਖ ਸਿਰੰਦਿਆ ਜੀਓ।
ਹੇ ਦਾਤਾ ਤੂੰ ਅਲੱਖ ਹੈ, ਤੇਰੀ ਲਖਤਾ ਨਹੀਂ ਜਾਣਿਆ ਨਹੀਂ ਜਾ ਸਕਦਾ, ਤੇਰੇ ਬਾਰੇ ਸਮਝਿਆ ਨਹੀਂ ਜਾ ਸਕਦਾ ਹੈ। ਤੂੰ ਸੱਚਾ ਹੈ, ਤੂੰ ਦੁਨੀਆਂ ਨੂੰ ਸਿਰਜਣ ਵਾਲਾ ਹੈ, ਅਲੱਖ ਸਰੰਦਿਆ ਜੀਓ। ਔਰ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਪੈਦਾ ਕਰਨ ਵਾਲਾ ਹੈ, ਉਹਦੀ ਰਖਵਾਲੀ ਕਰਨ ਵਾਲਾ ਹੈ।
ਏਕ ਸਾਹਿਬ ਦੋਏ ਰਾਹ, ਵਾਦ ਵਧੰਦਿਆ ਜੀਓ।
ਔਰ ਮਾਲਕ ਇੱਕੋ ਹੀ ਹੈ ਪ੍ਰਮਾਤਮਾ, ਪਰ ਕਹਿਣ ਲੱਗੇ ਰਾਹ ਦੋ ਬਣ ਗਏ ਹਨ। ਪਰਮਾਤਮਾ ਇੱਕੋ ਹੀ ਹੈ, ਆਸਤਕ ਨਾਸਤਕ ਬਣ ਗਿਆ ਹੈ, ਗੁਰਮੁਖ ਮਨਮੁਖ ਤੁਰਿਆ ਜਾ ਰਿਹਾ ਹੈ, ਔਰ ਚੋਰ ਸਾਧੂ ਤੁਰਿਆ ਜਾ ਰਿਹਾ ਹੈ, ਧਰਮ ਵੀ ਲਹਿਦਾ ਲਹਿਦਾ ਹੈ। ਔਰ ਮਹਾਰਾਜ ਜੀ ਕਹਿਣ ਲੱਗੇ ਮਾਲਕ ਇੱਕੋ ਹੀ ਹੈ ਦਾਤਾ, ਪਰ ਇਹ ਜੀਵ ਦੋ ਰਾਹ ਚਲਾ ਕੇ ਉਹਨਾਂ ਵਿੱਚ ਝਗੜਿਆਂ ਚ ਫਸ ਗਏ ਹਨ, ਉਹਨਾਂ ਝਗੜਿਆਂ ਦਾ ਵਾਦ ਵਧਾ ਰਹੇ ਹਨ, ਝਗੜੇ ਵਧਾ ਰਹੇ ਹਨ।
ਦੋਏ ਰਾਹ ਚਲਾਏ ਹੁਕਮ ਸੁਭਾਏ, ਜਨਮ ਮੋਆ ਸੰਸਾਰਾ।
ਪਰ ਹੈ ਉਹਦੇ ਸਾਰੇ ਹੁਕਮ ਵਿੱਚ ਹਨ, ਇਹ ਦੋ ਰਾਹ ਤੋਰ ਦਿੱਤੇ ਮਾਲਕ ਨੇ, ਦਿਨ ਰਾਤ ਬਣਾ ਦਿੱਤਾ ਹੈ, ਔਰ ਆਸਤਕ ਨਾਸਤਕ ਬਣਾ ਦਿੱਤਾ ਹੈ ਸ੍ਰਿਸ਼ਟੀ ਨੂੰ ਤੋਰਨ ਲਈ, ਔਰ ਇਹ ਜਨਮ ਵਾ ਸੰਸਾਰਾ, ਕਿਉਂਕਿ ਸੰਸਾਰ ਜਨਮ ਲੈ ਕੇ ਮਰਨ ਵਾਲਾ ਹੈ, ਆਉਣ ਜਾਣ ਵਾਲਾ ਹੈ। ਜੋ ਜਨਮੈ ਸੋ ਜਨਮ ਮੂਆ, ਔਰ ਜਿਹਨੇ ਜਨਮ ਲਿਆ ਹੈ ਉਹਦੀ ਮੌਤ ਵੀ ਹੋਏਗੀ, ਕਿਉਂਕਿ ਦਿਸ਼ਟ ਮਾਨ ਹੈ ਸਗਲ ਮਥੇਨਾ, ਇਹ ਸੰਸਾਰ ਆਵਾਗਮਨ ਹੈ, ਆਉਣ ਜਾਣ ਵਾਲਾ ਹੈ।
ਨਾਮ ਬਿਨਾ ਨਾਹੀ ਕੋ ਬੇਲੀ, ਬਿਖ ਲਾਦੀ ਸਿਰ ਭਾਰਾ।
ਔਰ ਗਰੀਬ ਨਵਾਜ ਜੀ ਕਹਿੰਦੇ ਭਾਵੇਂ ਕਿ ਕਿੰਨਾ ਕੁਝ ਕਰ ਲੇ, ਨਾਮ ਬਿਨਾ ਕੋਈ ਸਾਡਾ ਮਿੱਤਰ ਸੱਜਣ ਨਹੀਂ ਹੈ, ਕੋਈ ਸਾਡਾ ਬੇਲੀ ਨਹੀਂ ਹੈ। ਔਰ ਇਹ ਦੁਨੀਆਂ ਦੇ ਜੀਵ ਉਸ ਮਾਲਕ ਨੂੰ ਛੱਡ ਕੇ, ਉਸ ਬੇਲੀ ਸੱਜਣ ਨੂੰ ਛੱਡ ਕੇ ਆਪਣੇ ਸਿਰ ਤੇ ਜ਼ਹਿਰ ਹੀ ਲੱਦੀ ਫਿਰਦੇ, ਵੇਖਣ ਦਾ ਜ਼ਹਿਰ, ਵਿਸ਼ਿਆਂ ਦੀ ਜ਼ਹਿਰ ਹੀ ਲੱਦੀ ਫਿਰਦੇ, ਪਦਾਰਥਾਂ ਦੀ ਜ਼ਹਿਰ ਹੀ ਧੋਈ ਜਾ ਰਹੇ ਹਨ, ਕਿਉਂਕਿ ਨਾਮ ਬਿਨਾਂ ਕੋਈ ਮਿੱਤਰ ਸੱਜਣ ਨਹੀਂ ਹੈ ਜਿਹਨੇ ਸਾਡਾ ਸਹਾਇਕ ਹੋਣਾ ਹੈ। ਦੁਨੀਆਂ 'ਚ ਆਦਮੀ ਦੋ ਚਾਰ ਬੰਦਿਆਂ ਨੂੰ ਆਪਣੇ ਸਾਥੀ ਮੰਨਦਾ ਹੈ, ਉਹ ਸਮਝਦਾ ਮੇਰੇ ਨਾਲ ਧਨ ਇੰਨਾ ਜ਼ਿਆਦਾ ਮੇਰਾ ਸਾਥੀ ਹੋਏਗਾ, ਪਰ ਧਨ ਵੀ ਕਈ ਵਾਰ ਆਦਮੀ ਦਾ ਸਾਥ ਨਹੀਂ ਦਿੰਦਾ ਹੈ, ਔਰ ਉਹ ਆਦਮੀ ਲੱਖਾਂ ਅਰਬਾਂ ਤੋਂ ਮੰਗਣ ਤੱਕ ਮਜਬੂਰ ਹੋ ਜਾਂਦਾ ਹੈ। ਜਦੋਂ ਕਿਤੇ ਪਰਾਲਬਧ ਮੁੱਕਦੀ ਹੈ, ਉਹ ਆਦਮੀ ਕਿਸੇ ਉਹਦੇ ਕੋਲ ਧਨ ਨਹੀਂ ਹੁੰਦਾ, ਹੋਰ ਕੋਲ ਚਲਿਆ ਜਾਂਦਾ, ਉਹ ਆਪਣੇ ਰਿਸ਼ਤੇਦਾਰ ਸੰਬੰਧੀਆਂ ਨੂੰ ਆਪਣਾ ਸਾਥੀ ਮੰਨਦਾ ਹੈ। ਪਰ ਇਹ ਵੀ ਜੀਵ ਜਿਹੜੇ ਜਦੋਂ ਤੱਕ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੁੰ ਦੇ ਸਕੇਰੈ, ਬਿਪਤ ਪਰੀ ਸਭ ਹੀ ਸਭ ਸ਼ਾਂਡਤ ਕੋ ਨ ਆਵਤ ਨੀਰੈ। ਬਿਪਤਾ ਵੇ ਕੋਈ ਸਾਥੀ ਨਹੀਂ ਬਣਦਾ, ਨੇੜੇ ਨਹੀਂ ਢੁਕਦਾ ਹੈ, ਪਰ ਕਹਿਣ ਲੱਗੇ ਆਖਰੀ ਸਾਥੀ ਰਹਿ ਜਾਂਦਾ ਪਰਮਾਤਮਾ ਦਾ ਨਾਮ ਜਿਹੜਾ ਹੈ, ਉਹ ਕਿਤੇ ਸਾਥ ਨਹੀਂ ਛੱਡਦਾ ਹੈ, ਪਰ ਉਹਨੂੰ ਅਸੀਂ ਆਪਣਾ ਸਾਥੀ ਜੇ ਬਣਾ ਲਈਏ ਤਾਂ
ਹੁਕਮ ਹੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ।
ਆਇਆ ਤਾਂ ਉਸ ਮਾਲਕ ਦੇ ਹੁਕਮ ਨਾਲ ਹੀ ਆ ਸੰਸਾਰ 'ਚ, ਪਰ ਉਹਦੇ ਉਸ ਹੁਕਮ ਨੂੰ ਨਹੀਂ ਸਮਝਦਾ ਹੈ, ਉਹਦੇ ਉਸ ਬਚਨ ਨੂੰ ਨਹੀਂ ਜਾਣਦਾ, ਉਹਦੇ ਹੁਕਮ ਨਾਲ ਹੀ ਜਨਮ ਲਿਆ ਹੈ, ਉਹਦੇ ਹੁਕਮ ਅਨੁਸਾਰ ਹੀ ਜੀਵ ਤੁਰਿਆ ਫਿਰਦਾ ਹੈ, ਉਹਦੇ ਹੁਕਮ ਅਨੁਸਾਰ ਬੋਲਦਾ ਹੈ, ਖਾਂਦਾ ਪੀਂਦਾ ਸੰਸਾਰ 'ਚ ਰਹਿੰਦਾ ਹੈ, ਪਰ ਉਹਦਾ ਸਮਝਦਾ ਕਿ ਮੈਂ ਉਹਦੇ ਹੁਕਮ ਅਨੁਸਾਰ ਨਹੀਂ ਚੱਲਣਾ, ਮੈਂ ਉਹਦੇ ਭਾਣੇ ਵਿੱਚ ਨਹੀਂ ਹਾਂ, ਮੈਂ ਉਹ ਮਾਲਕ ਨੂੰ ਨਹੀਂ ਮੰਨਦਾ, ਪਰ ਮੰਨੀ ਜਾ ਰਿਹਾ ਹੈ, ਫਿਰ ਵੀ ਮੰਨਣਾ ਪੈਂਦਾ ਹੈ, ਕਿਉਂਕਿ ਉਹ ਮਾਲਕ ਆਪਣੇ ਹੁਕਮ ਅਨੁਸਾਰ ਹੀ ਜੀਵ ਨੂੰ ਸਵਾਰਦਾ ਹੈ।
ਨਾਨਕ ਸਾਹਿਬ ਸ਼ਬਦ ਸੰਨਿਆਪੈ ਸਾਚਾ ਸਿਰਜਣਹਾਰਾ।
ਔਰ ਗਰੀਬ ਨਵਾਜ ਜੀ ਫਰਮਾਉਂਦੇ ਕਿ ਉਹ ਮਾਲਕ ਸ਼ਬਦ ਰਾਹੀਂ ਜਾਣਿਆ ਜਾਂਦਾ ਹੈ, ਗੁਰੂ ਉਪਦੇਸ਼ ਰਾਹੀਂ ਉਹਨੂੰ ਜਾਣਿਆ ਜਾ ਸਕਦਾ ਹੈ, ਕਿਉਂਕਿ ਸਿਰਜਣਹਾਰ ਸਦੀਵ ਸੱਚਾ ਹੈ।
ਭਗਤ ਸੋਹ ਹੈ ਦਰਬਾਰ ਸ਼ਬਦ ਸੋਹਾਇਆ ਜੀਓ।
ਔਰ ਉਹਦੇ ਭਗਤ ਉਹਦੇ ਦਰਬਾਰ ਉਹਦੇ ਸਤਸੰਗ ਵਿੱਚ ਸੋਭਾ ਪਾ ਰਹੇ ਹਨ। ਮਹਾਰਾਜ ਜੀ ਕਹਿੰਦੇ ਹਨ ਉਹਦੇ ਜਿਹੜੇ ਭਗਤੀ ਕਰਨ ਵਾਲੇ ਜਿਹੜੇ ਗੁਰਸਿੱਖ ਹਨ ਉਹਦੇ ਦਰਬਾਰ 'ਚ ਬਹਿ ਕੇ ਸੋਭਾ ਪਾਉਂਦੇ ਹੈ, ਕਿਉਂਕਿ ਸ਼ਬਦ ਰਾਹੀਂ ਸੋਭਨੀਕ ਹੋ ਗਏ ਤਾਂ ਹੀ ਸੋਭਾ ਪਾ ਰਹੇ ਹਨ। ਉਹਨਾਂ ਦੀ ਸੋਭਾ ਸ਼ਬਦ ਕਰਕੇ ਹੈ, ਬਾਣੀ ਕਰਕੇ ਹੈ, ਨਾਮ ਕਰਕੇ ਹੈ, ਉਹਦੇ ਦਰ 'ਤੇ ਉਹ ਸੋਭਾ ਪਾਉਂਦੇ ਹਨ, ਔਰ ਉਹਨਾਂ ਦੀ ਸੋਭਾ ਕਦੀ ਮਿਟਦੀ ਨਹੀਂ ਹੈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰ। ਕਦੋਂ ਦੇ ਭਗਤ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ, ਭਗਤ ਪ੍ਰਹਿਲਾਦ ਧਰੂ ਭਗਤ ਵਰਗੇ, ਔਰ ਗੁਰਬਾਣੀ ਅੰਦਰ ਭਗਤ ਕਬੀਰ ਜੀ, ਬਾਬਾ ਫਰੀਦ ਜੀ, ਹੋਰ ਭਗਤ ਰਵਿਦਾਸ ਜੀ, 15 ਭਗਤ ਬੈਠੇ ਹਨ, ਔਰ ਉਹ ਸੋਭਾ ਕਦੀ ਮਿਟੇਗੀ ਨਹੀਂ ਹੈ, ਉਹਨਾਂ ਦੀ ਸੋਭਾ ਨਾਮ ਕਰਕੇ ਹੈ, ਉਹਨਾਂ ਦੀ ਵਡਿਆਈ ਨਾਮ ਕਰਕੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਖਾਲਸੇ ਦਾ ਦੀਵਾਨ ਸੱਜਿਆ, ਔਰ ਉਸ ਵੇਲੇ ਮਾਲਕ ਨੇ ਪੁੱਛਿਆ ਕਿਸੇ ਨੂੰ ਵੀ ਮੈਨੂੰ ਦੱਸੋ ਭਗਤ ਕਬੀਰ ਵੇ ਕਿਹੜਾ ਰਾਜਾ ਹੋਇਆ ਹੈ, ਔਰ ਜਿਹੜਾ ਕੋ ਇਤਿਹਾਸ ਤੋਂ ਜਾਣੂ ਹੈ ਉਹ ਜਾਣ ਸਕਦਾ ਵੀ ਰਾਜਾ ਕੌਣ ਹੈ, ਕੋਈ ਪੜ੍ਹਿਆ ਹੋਵੇ ਤਾਂ। ਵੈਸੇ ਤਾਂ ਕਿਸੇ ਨੂੰ ਕਿਸੇ ਰਾਜੇ ਦਾ ਚੇਤਾ ਨਹੀਂ ਹੈ, 100 ਸਾਲ ਪਹਿਲਾਂ ਦਾ ਕੋਈ ਦਾਦੇ ਪੜਦਾਦੇ ਦਾ ਨਾਂ ਨਹੀਂ ਪਤਾ ਲੱਗਦਾ ਹੈ, ਔਰ ਉਸ ਵੇ ਕੋਈ ਕੋਈ ਨਾਂ ਲੈ ਰਿਹਾ, ਕੋਈ ਕੋਈ ਲੈ ਰਿਹਾ ਹੈ, ਅਤੇ ਸਮਝ ਰਹੇ ਸੀ ਕਿ ਸ਼ਾਇਦ ਸਾਨੂੰ ਹੁਣ ਪਤਾ ਹੋਣਾ ਚਾਹੀਦਾ, ਅਸੀਂ ਦੱਸ ਨਹੀਂ ਸਕੇ। ਮਹਾਰਾਜ ਜੀ ਕਹਿਣ ਲੱਗੇ ਮੈਂ ਇਸ ਕਰਕੇ ਨਹੀਂ ਕਿਹਾ ਕਿ ਨਾਮ ਦੱਸਣਾ ਜ਼ਰੂਰੀ ਸੀ, ਤੁਹਾਡਾ ਕੋਈ ਨੰਬਰ ਘੱਟ ਗਿਆ ਹੈ, ਪਰ ਮੈਨੂੰ ਇਹ ਦੱਸੋ ਕਬੀਰ ਬਾਰੇ ਕੌਣ ਕੌਣ ਜਾਣਦਾ। ਸਾਰੇ ਕਹਿਣ ਲੱਗੇ ਮਾਲਕ ਅਸੀਂ ਜਾਣਦੇ ਹਾਂ, ਉਹਦੇ ਪਰਿਵਾਰ ਬਾਰੇ, ਉਹਦੀ ਘਰਵਾਲੀ ਬਾਰੇ। ਪਰ ਮਾਲਕ ਕਹਿਣ ਲੱਗੇ ਦੱਸੋ ਰਾਜਾ ਕਿੰਨਾ ਕੁ ਉਹਦੇ ਕੋਲ ਡੰਬਰ ਹੋਏਗਾ, ਕਿੰਨੇ ਕੁ ਉਹਦੇ ਕੋਲ ਧਨ ਦੌਲਤ ਖਜ਼ਾਨੇ ਫੌਜਾਂ ਹੋਣਗੀਆਂ, ਉਸ ਸਮੇਂ ਉਹਦਾ ਕਿੰਨਾ ਬਲ ਹੋਏਗਾ ਜਿਹਨੇ ਭਗਤ ਨੂੰ ਬੰਨ ਕੇ ਹਾਥੀ ਅੱਗੇ ਵੀ ਸੁੱਟ ਦਿੱਤਾ। ਗੰਗਾ ਦੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਉਸ ਭਗਤ ਨਾ ਤਾਂ ਕੋਈ ਦੁਨੀਆਂ ਦਾ ਬੰਦੇ ਨੇ ਸਾਥ ਨਹੀਂ ਦਿੱਤਾ ਹੈ, ਉਹਨਾਂ ਦਾ ਸਾਥ ਇੱਕ ਮਾਲਕ ਦੇ ਨਾਲ, ਸਾਰਿਆਂ ਨੂੰ ਉਹਨਾਂ ਅੱਗੇ ਝੁਕਣਾ ਪੈ ਗਿਆ। ਭਗਤ ਨਾਮਦੇਵ ਜੀ ਦਾ ਸਾਥ ਕੋਈ ਨਹੀਂ ਦੇ ਰਿਹਾ, ਮਾਂ ਵੀ ਸਾਥ ਛੱਡ ਗਈ ਹੈ, ਪਰ ਜੇ ਸਾਥ ਦਿੱਤਾ ਤਾਂ ਪਰਮਾਤਮਾ ਦੇ ਨਾਮ ਨੇ, ਸਾਰਿਆਂ ਨੂੰ ਝੁਕਣਾ ਪੈ ਗਿਆ ਹੈ। ਔਰ ਮਾਲਕ ਕਹਿਣ ਲੱਗੇ, ਦੇਖੋ ਰਾਜੇ ਦਾ ਕੋਈ ਨਾਂ ਨਹੀਂ ਜਾਣਦਾ, ਪਰ ਕਬੀਰ ਇੱਕ ਆਮ ਸਾਦਾ ਜਿਹਾ ਜੀਵਨ ਜਿਉਣ ਵਾਲੇ ਔਰ ਥੋੜ੍ਹੇ ਸਾਧਨਾਂ 'ਚ ਰਹਿਣ ਵਾਲੇ ਨੂੰ ਅੱਜ ਵੀ ਦੁਨੀਆ ਜਾਣਦੀ, ਉਹ ਦੁਨੀਆ ਤੱਕ ਜਾਣਦੇ ਰਹਿਣਗੇ। ਤਾਂ ਕਾਰਨ ਕੀ? ਕਹਿਣਗੇ ਉਹਨਾਂ ਨਾਮ ਜਪਿਆ ਹੈ, ਉਹ ਸੋਭਾ ਨਾਮ ਕਰਕੇ ਪਾ ਰਹੇ ਹੈ। ਔਰ ਜਿਹੜੇ ਇਨਸਾਨ ਆਪਣਾ ਨਾਮ ਬਣਾਉਣ ਦਾ ਯਤਨ ਕਰਦੇ ਹਨ ਕਿ ਦੁਨੀਆ ਕਰਕੇ ਕੋਈ ਦੋ ਚਾਰ ਦਿਨਾਂ ਬਾਅਦ, ਕੁਝ ਸਾਲਾਂ ਬਾਅਦ ਮਿਟ ਜਾਂਦਾ ਹੈ, ਇਸ ਕਰਕੇ ਸ਼ਬਦ ਕਰਕੇ ਹੀ ਉਹ ਪਿਆਰੇ ਸੋਭਨੀਕ ਹੁੰਦੇ ਹਨ, ਔਰ ਸ਼ਬਦ ਦੇ ਨਾਲ ਹੀ ਉਹਦੇ ਦਰ ਤੇ ਸੋਭਾ ਪਾਉਂਦੇ ਹਨ।
ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ,
ਉਹ ਆਪਣੇ ਰਸਨਾ ਨਾਲ ਉਸ ਬਾਣੀ ਨੂੰ ਬੋਲਦੇ ਹਨ। ਬੋਲੇ ਅੰਮ੍ਰਿਤ ਬਾਣ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੇ, ਕਿਉਂਕਿ ਰਸਨਾ ਤਾਂ ਹੀ ਦਿੱਤੀ ਹੈ ਕਿ ਇਹਦੇ ਨਾਲ ਉਹਦਾ ਨਾਮ ਜਪੇ ਜਾਏ, ਨਾਮ ਬੋਲਿਆ ਜਾਏ। ਇਹ ਅੰਮ੍ਰਿਤ ਬਾਣੀ ਨੂੰ ਬੋਲਦੇ ਹਨ, ਰਸਨ ਰਸਾਇਆ ਜੀਓ, ਉਹ ਰਸਨਾ ਨੂੰ ਬਾਣੀ ਨਾਲ ਰਸਮਈ ਕਰ ਲੈਂਦੇ ਹਨ, ਪਰ ਰਸਨਾ ਨੂੰ ਬਾਣੀ ਪੜ੍ਹ ਪੜ੍ਹ ਕੇ ਰਸਮਈ ਮਿੱਠੀ ਬਣਾ ਲੈਂਦੇ ਹੈ। ਉਹਨਾਂ ਦੀ ਰਸਨਾ ਤੋਂ ਬੋਲਿਆ ਹੋਇਆ ਬਚਨ ਕਿਸੇ ਨੂੰ ਰਸ ਦਿੰਦਾ ਹੈ, ਆਨੰਦ ਦਿੰਦਾ ਹੈ। ਅਸੀਂ ਕਹਿ ਦਿੰਦੇ ਕਿ ਗੁਰਮੁਖ ਪਿਆਰਿਆ ਫਿਰ ਬੋਲ ਕੇ ਸੁਣਾ, ਤੇਰੇ ਬੋਲਾਂ ਨੇ ਮੈਨੂੰ ਆਨੰਦ ਦਿੱਤਾ ਹੈ। ਉਹੀ ਰਸਨਾ ਕਿਸੇ ਦਾ ਕੁਝ ਵਿਗਾੜ ਦਿੰਦੀ, ਬੋਲਿਆ ਬਚਨ ਕਈ ਵਾਰ ਕਈ ਜੰਗਾਂ ਯੁੱਧਾਂ ਨੂੰ ਜਨਮ ਦੇ ਦਿੰਦਾ ਹੈ, ਔਰ ਉਹ ਰਸਨਾ ਬੋਲੀ ਹੋਈ ਕਿਸੇ ਦਾ ਜੀਵਨ ਸਵਾਰ ਦਿੰਦੀ ਹੈ, ਕਿਉਂਕਿ ਉਹਨਾਂ ਰਸਨਾ ਨੂੰ ਰਸਮਈ ਬਣਾ ਲਿਆ ਹੈ। ਰਸ ਰਸਾ ਰਸਾ ਕੇ ਨਾਮ ਜਪ ਕੇ ਉਹਨਾਂ ਦੀ ਰਸਨਾ ਰਸਮਈ ਬਣ ਗਈ ਹੈ।
ਰਸਨ ਰਸਾਏ ਨਾਮ ਤਸਾਏ ਗੁਰ ਕਾ ਸ਼ਬਦ ਵਿਕਾਣੇ,
ਔਰ ਉਹਨਾਂ ਦੀ ਰਸਨਾ ਰਸਮਈ ਹੋ ਗਈ ਹੈ, ਕਿਉਂਕਿ ਉਹਨਾਂ ਨੂੰ ਗੱਲ ਕੀ ਹੈ, ਮਾਲਕ ਕਹਿਣਗੇ ਨਾਮ ਤਸਾਏ, ਉਹਨਾਂ ਨੂੰ ਜੇ ਤਿੱਖਾ ਹੈ, ਕੋਈ ਪਿਆਸ ਹੈ ਤਾਂ ਨਾਮ ਦੀ ਹੀ ਹੈ। ਉਹ ਚਾਹੁੰਦੇ ਕਿ ਨਾਮ ਰਸਨਾ ਨਾਲ ਜਪਿਆ ਜਾਏ, ਉਹ ਹੋਰ ਕੋਈ ਗੱਲ ਬਾਰੇ ਨਹੀਂ ਸੋਚਦੇ, ਉਹਨਾਂ ਦੀ ਰਸਨਾ ਨਾਮ ਦੇ ਵਿੱਚ ਧਿਆਈ ਰਹਿੰਦੀ ਹੈ, ਔਰ ਉਹ ਨਾਮ ਹੀ ਜਪਦੇ ਰਹਿੰਦੇ ਹਨ। ਉਹ ਗੁਰੂ ਦੇ ਸ਼ਬਦ ਕਰਕੇ ਮਾਲਕ ਤੋਂ ਹੀ ਵਿਕ ਜਾਂਦੇ, ਆਪਾਂ ਵਾਰ ਦਿੰਦੇ ਹਨ, ਵਿਕਾਣੀ ਹੁੰਦਾ ਆਪਾਂ ਵਾਰ ਦੇਣਾ, ਉਹ ਆਪਾਂ ਕੁਰਬਾਨ ਕਰ ਦਿੰਦੇ ਮਾਲਕ ਤੋਂ, ਕਿਉਂਕਿ ਨਾਮ ਜਪਣਾ ਅਤ ਜ਼ਰੂਰੀ ਹੈ। ਕੁਝ ਵੀ ਕਾਰਜ ਕਰ ਲਿਆ ਜਾਏ, ਜਿਵੇਂ ਦੁਨੀਆ ਦਾ ਕੋਈ ਅਹੁਦਾ ਆਦਿਕ ਲੈਣ ਲਈ ਮਿਹਨਤ ਜ਼ਰੂਰੀ ਹੈ, ਉਸ ਮਾਲਕ ਤੱਕ ਜਾਣ ਲਈ, ਜੀਵਨ ਬਣਾਉਣ ਲਈ ਨਾਮ ਜਪਣਾ ਵੀ ਅਤ ਜ਼ਰੂਰੀ ਹੈ। ਉਹ ਪਿਆਰੇ ਨਾਮ ਜਪ ਜਪ ਕਰਕੇ ਔਰ ਆਪਾਂ ਗੁਰੂ ਤੋਂ ਵਾਰ ਦਿੰਦੇ ਹਨ, ਵਿਖ ਜਾਂਦੇ ਹਨ।
ਪਾਰਸ ਪਰਸੈ ਪਾਰਸ ਹੋਏ ਜਾਂ ਤੇਰਾ ਮਨ ਪਾਣੇ,
ਕਿਉਂਕਿ ਪਾਰਸ ਨਾ ਪਰਸ ਜਾਏ ਤਾਂ ਪਾਰਸ ਦਾ ਰੂਪ ਹੋ ਜਾਂਦਾ ਹੈ, ਕੋਈ ਪਾਰਸ ਨਾ ਧਾਤ ਲੱਗ ਜਾਏ ਸੋਨਾ ਮਰ ਜਾਂਦੀ ਹੈ। ਮਹਾਰਾਜ ਜੀ ਕਹਿਣ ਲੱਗੇ ਪਾਰਸ ਗੁਰੂ ਹੈ, ਪਾਰਸ ਪਰਸ ਹੈ ਪਾਰਸ ਹੋਏ, ਜਿਹੜੇ ਗੁਰੂ ਨਾਲ ਜੁੜੇ ਉਹ ਗੁਰੂ ਦਾ ਰੂਪ ਹੋ ਗਏ। ਗੁਰ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਵੇਖੋ ਬਾਬਾ ਬੁੱਢਾ ਸਾਹਿਬ ਗੁਰੂ ਨਾਲ ਜੁੜੇ ਔਰ ਗੁਰੂ ਦਾ ਰੂਪ ਹੋ ਗਏ, ਉਹਨਾਂ ਨੂੰ ਇਹ ਮਾਣ ਮਿਲਿਆ ਹੈ। ਜਦੋਂ ਗੁਰੂ ਤਖ਼ਤ ਤੇ ਬੈਠਦਾ, ਗੁਰਤਾ ਦਾ ਤਿਲਕ ਉਹ ਲਾਉਂਦਾ ਮਹਾਂਪੁਰਸ਼, ਫੇਰ ਦੁਨੀਆ ਸਮਝੀ ਵੀ ਅਸਲ ਗੁਰੂ ਇਹ ਹੈ, ਤੇ ਗੁਰੂ ਦਾ ਰੂਪ ਹੋ ਗਏ ਨਾ। ਔਰ ਗੁਰੂ ਮਾਲਕ ਆਪ ਬਾਬਾ ਬੁੱਢਾ ਸਾਹਿਬ ਤੋਂ ਸਲਾਹ ਲੈਂਦੇ ਹਨ, ਕਿਉਂਕਿ ਉਹ ਪਾਰਸ ਰੂਪ ਹੋ ਗਏ, ਉਹ ਗੁਰੂ ਦਾ ਰੂਪ ਹੋ ਗਏ, ਕਿਉਂਕਿ ਉਹ ਤੇਰੇ ਮਨ ਨੂੰ ਭਾ ਗਏ ਉਹ ਪਿਆਰੇ ਜਿਹੜੇ ਹਨ। ਫਿਰ ਜਦੋਂ ਗੁਰੂ ਖੁਸ਼ ਹੋ ਜਾਏ ਤੇ ਉਹ ਮਾਲਕ ਉਹਨਾਂ ਨੂੰ ਸਾਰਾ ਕੁਝ ਬਖਸ਼ ਦਿੰਦਾ ਹੈ।
ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ,
ਪਰ ਇਹ ਪਦਵੀ ਮਾਲਕ ਕਹਿਣ ਲੱਗੇ ਆਪਾਂ ਗਵਾ ਕੇ ਮਿਲਦੀ, ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਿਤਰਾਈ। ਇਹ ਗੱਲਾਂ ਬਾਤਾਂ ਨਾ ਰੀਸ ਦੇ ਨਾਲ ਨਹੀਂ, ਕਹਿਣ ਲੱਗੇ ਜਿਨ੍ਹਾਂ ਨੇ ਆਪਾਂ ਗਵਾ ਲਿਆ, ਜਿਨ੍ਹਾਂ ਦੇ ਜੀਵਨ ਚ ਸਤਮਈ ਆ ਗਿਆ, ਜਿਹੜੇ ਗੁਰੂ ਦਾ ਬਚਨ ਸਤ ਕਰਕੇ ਮੰਨਣ ਲੱਗ ਪਏ, ਉਹਨਾਂ ਅਮਰਾ ਪਦ ਅਮਰ ਪਦਵੀ ਪਾ ਲਈ, ਉਹ ਮਰਦੇ ਨਹੀਂ ਫਿਰ। ਸੋ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ, ਉਹ ਸਦਾ ਜਿਉਂਦੇ ਵੀ ਮਰਦੇ ਨਹੀਂ, ਕਿਉਂਕਿ ਐਸੇ ਗਿਆਨ ਨੂੰ ਵਿਰਲਾ ਹੀ ਵਿਚਾਰਦਾ ਹੈ, ਐਸੀ ਪਦਵੀ 'ਤੇ ਕੋਈ ਵਿਰਲਾ ਹੀ ਪਹੁੰਚਦਾ ਹੈ। ਕੋਈ ਇਸ ਵਿਚਾਰ ਦੇ ਵਿਰਲੇ ਵਿਰਲੇ ਲੋਕ ਹੈਨ, ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਗੱਲਾਂ ਬਾਤਾਂ ਵਾਲੇ ਗੱਲਾਂ ਵਾਲੇ ਹੈਨ ਘਨੇ ਛੱਡ ਨਾ ਸਕੇ ਕੋਈ। ਔਰ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਗੱਲੀ ਬਾਤੀ ਕਹਿਣ ਵਾਲੇ ਜਿਹੜੇ ਹਨ, ਸੋ ਜੋ ਮਨ ਜੀਤ ਸਕਾ ਨੇ ਕੋਈ ਹੱਥ ਸਲਾਏ ਸੁਰਗ ਨਾ ਜਾਹੂ। ਕਹਿਣ ਲੱਗੇ ਜਿੰਨਾ ਚਿਰ ਮਨ ਨਹੀਂ ਜਿੱਤਿਆ ਹੈ, ਕੇਵਲ ਹੱਥ ਮਾਰਿਆ ਵੀ ਇਹ ਤਾਂ ਨਾਸਵੰਤੀ ਸੰਸਾਰ ਹੈ, ਇੱਥੇ ਕਿਸੇ ਨੇ ਨਹੀਂ ਰਹਿਣਾ ਹੈ, ਇਸ ਤਰ੍ਹਾਂ ਕਹਿਣ ਮਾਤਰ ਨਾਲ ਉਹ ਗੱਲ ਨਹੀਂ ਬਣਦੀ ਜਿੰਨਾ ਚਿਰ ਪਕੜ ਢਿੱਲੀ ਨਹੀਂ ਹੁੰਦੀ ਹੈ। ਮਾਲਕ ਕਹਿਣ ਲੱਗੇ ਵਿਰਲਾ ਕੋਈ ਐਸਾ ਗਿਆਨ ਵਿਚਾਰ ਵਾਨਵਾਦ ਹੁੰਦਾ ਹੈ, ਕੋਈ ਐਸਾ ਗਿਆਨੀ ਵਿਰਲਾ ਹੈ ਜਿਹਨੇ ਆਪਾ ਭਾਅ ਮਿਟਿਆ ਹੈ।
ਨਾਨਕ ਭਗਤ ਸੋਹਨ ਦਰ ਸੱਚੈ ਸੱਚ ਕੇ ਵਾਪਾਰੀ।
ਕਿਉਂਕਿ ਭਗਤ ਉਹਦੇ ਦਰ ਤੇ ਸੋਭਾ ਪਾਉਂਦੇ ਹਨ, ਕਿਉਂਕਿ ਉਹ ਸੱਚੇ ਦੇ ਵਪਾਰੀ ਬਣ ਜਾਂਦੇ ਹਨ, ਉਹ ਵਪਾਰ ਹੀ ਉਹ ਸੱਚੇ ਦਾ ਕਰਦੇ ਹਨ। ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕੈ ਐਸੀ ਖੇਪ ਹਮਾਰੀ। ਭਗਤ ਜੀ ਕਹਿੰਦੇ ਦੁਨੀਆ ਕੁਝ ਵਪਾਰ ਕਰਦੀ, ਕੋਈ ਕੁਰ ਕਰਦਾ ਹੈ, ਪਰ ਅਸੀਂ ਤਾਂ ਨਾਮ ਦਾ ਵਪਾਰ ਕੀਤਾ ਹੈ ਮਾਲਕ ਦਾ, ਕਿਉਂਕਿ ਪ੍ਰਾਣੀ ਆਇਆ ਹੀ ਵਪਾਰ ਇਸ ਵਾਸਤੇ ਹੈ। ਔਰ ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਰ ਚੜ੍ਹਿਓ ਨਿਰਮੋਲਕ ਸੂਟ ਗਈ ਸੰਸਾਰੇ। ਫਿਰ ਹੀਰੇ ਹੂਰੇ ਪਿੱਛੇ ਰਹਿ ਜਾਂਦੇ ਹਨ, ਪਾਰਸ ਪਿੱਛੇ ਰਹਿ ਜਾਂਦੇ ਹਨ। ਭਗਤ ਰਵਿਦਾਸ ਜੀ ਜੋੜੇ ਗੰਢਦਿਆਂ ਗੰਢਦਿਆਂ ਕੋਈ ਪਾਰਸ ਦੇ ਗਿਆ ਪਰਖਣ ਵਾਸਤੇ, ਸਾਧੂ ਮਾਲਕ ਨੇ ਪਰਖ ਕੀਤੀ। ਔਰ ਸਾਲ ਬਾਅਦ ਆਏ, ਕਹਿਣ ਲੱਗੇ ਪਾਰਸ ਕਿੱਥੇ? ਕਹਿਣ ਲੱਗੇ ਇੱਥੇ ਪੱਥਰ ਪਿਆ ਹੋਏਗਾ ਕੋਈ। ਕਹਿਣ ਲੱਗੇ ਇਹਦੇ ਨਾਲ ਸੋਨਾ ਬਣ ਜਾਂਦਾ ਹੈ, ਇਹਦੇ ਨਾਲ ਮਹਿਲ ਮਾੜੀਆਂ ਉਸਰ ਜਾਂਦੀਆਂ, ਤੁਸੀਂ ਇਹਨੂੰ ਵਰਤਿਆ ਨਹੀਂ। ਕਹਿਣ ਲੱਗੇ ਮਹਿਲ ਮਾੜੀਆਂ ਬਣਦੀਆਂ ਤਾਂ ਮਾਲਕ ਦਾ ਨਾਮ ਵਿਸਰ ਜਾਂਦਾ। ਕਹਿੰਦੇ ਸਿਮਰਨ ਕਰ ਰਹੇ, ਇਦੋਂ ਵੱਡੀ ਹੋਰ ਮਹਿਲ ਮਾੜੀ ਕਿਹੜੀ ਹੈ? ਇਸ ਕਰਕੇ ਜਿਹੜੇ ਮਾਲਕ ਦੇ ਪਿਆਰੇ ਹਨ, ਉਹ ਉਸ ਦਰ ਤੇ ਸੋਭਾ ਪਾਉਂਦੇ, ਉਹ ਸੱਚੇ ਨਾਮ ਦਾ ਹੀ ਵਪਾਰ ਕਰਦੇ ਹਨ।
ਭੂਖ ਪਿਆਸੋ ਆਥ ਕਿਉਂ ਦਰ ਜਾਇ ਸਾ ਜੀਓ।
ਇਹ ਹੁਣ ਦਾਤਾ ਜੀ ਦਾ ਉਪਦੇਸ਼ ਹੈ ਕਿ ਆਹ ਉਪਦੇਸ਼ ਹੈ ਤੇ ਜਗਿਆਸੂ ਅੱਗਿਓ ਮਾਲਕ ਨੂੰ ਆਂਦਾ, ਦਾਤਾ ਜੀ ਮੇਰੇ ਤੇ ਦਇਆ ਕਰਿਓ, ਮੈਨੂੰ ਤਾਂ ਪਦਾਰਥਾਂ ਦੀ ਆਥ ਮਾਇਆ ਦੀ ਭੁੱਖ ਪਿਆਸ ਹੀ ਲੱਗੀ ਰਹਿੰਦੀ, ਮੈਂ ਤਾਂ ਤੇਰੇ ਕੋਲ ਇਸ ਕਰਕੇ ਤੁਰਿਆ ਰਹਿੰਦਾ ਹਾਂ, ਮੈਨੂੰ ਆਹ ਦੇ ਦਿਓ ਆਹ ਦੇ ਦਿਓ, ਫਿਰ ਅਸੀਂ ਉਸ ਦਰ ਤੇ ਕਿਵੇਂ ਪ੍ਰਵਾਨ ਹੋਵਾਂਗੇ? ਮਾਲਕ ਤੂੰ ਜੋ ਉਪਦੇਸ਼ ਦਿੱਤਾ ਹੈ ਉਹ ਬੜਾ ਉੱਚਾ ਹੈ ਕਿ ਨਾਮ ਦਾ ਨਾਮ ਜਪਣਾ ਹੈ, ਸੱਚੇ ਨਾਮ ਦਾ ਵਪਾਰ ਕਰਨਾ ਹੈ। ਸਾਨੂੰ ਤਾਂ ਪਦਾਰਥਾਂ ਦੀ ਮਾਇਆ ਦੀ ਭੁੱਖ ਪਿਆਸ ਜਿਹੜੀ ਸਤਾ ਰਹੀ ਹੈ, ਅਸੀਂ ਉਸ ਦਰ ਤੇ ਕਿਵੇਂ ਜਾ ਸਕਦੇ ਹਾਂ, ਤੇਰੇ ਦਰ ਤੇ ਕਿਵੇਂ ਪ੍ਰਵਾਨ ਹੋ ਸਕਦੇ ਹਾਂ?
ਸਤਿਗੁਰ ਪੁੱਛੋ ਜਾਏ ਨਾਮ ਤੇ ਆਏ ਸਾ ਜੀਓ।
ਪਰ ਗਰੀਬ ਨਵਾਜ ਜੀ ਨੇ ਇਹ ਨਹੀਂ ਕਿਹਾ, ਅੱਜ ਇਸ ਤਰ੍ਹਾਂ ਹੀ ਅਰਦਾਸ ਕਰਾਉਂਦੇ ਹਾਂ ਕਿ ਬਾਬਾ ਜੀ ਸਾਡਾ ਪਾਠ ਕਰੋ, ਸਾਡੇ ਕਾਰਜ ਰਾਸ ਸਾਜਣ, ਅੱਜ ਇਵੇਂ ਆਖਿਆ ਜਾਂਦਾ ਹੈ। ਜਾਂ ਅੱਜ ਕੱਲ੍ਹ ਹੋਰ ਚੱਲਦਾ ਹੈ, ਪੰਜ ਗੁਟਕੇ ਲੈ ਆਉਂਦੇ ਹਨ, ਇੱਕ ਨਾਰੀਅਲ ਲੈ ਆਉਂਦਾ, ਮਾਂਹ ਲੈ ਆਉਂਦੇ। ਮੈਂ ਪੁੱਛਿਆ ਇਹ ਕਿਵੇਂ? ਕਹਿੰਦੇ ਪੰਡਿਤ ਨੇ ਦੱਸਿਆ ਸੀ ਚਾੜ ਦਿਓ ਤੁਹਾਡੇ ਕੰਮ ਰਾਸ ਆ ਜਾਣਗੇ। ਮੈਂ ਗੁਰੂ ਨੂੰ ਗੁਰੂ ਕਿਵੇਂ ਚਾੜਿਆ ਜਾ ਸਕਦਾ ਹੈ? ਇਹ ਬਾਣੀ ਚਾੜੀ ਨਹੀਂ ਜਾਂਦੀ, ਤੁਸੀਂ ਘਰੇ ਲੈ ਕੇ ਬਾਣੀ ਪੜ੍ਹੋ, ਕਾਰਨ ਤੁਹਾਡੇ ਤਾਂ ਰਾਸ ਆਉਣੇ ਹਨ। ਔਰ ਮਾਲਕ ਕਹਿਣ ਲੱਗੇ ਗੁਰੂ ਨੂੰ ਪੁੱਛੋ ਜਾ ਕੇ, ਤੁਸੀਂ ਦੁਨੀਆ ਨੂੰ ਪੁੱਛ ਕੇ ਕਾਰਜ ਰਾਸ ਕਰਾਉਂਦੇ ਹੋ। ਕਹਿਣ ਲੱਗੇ ਗੁਰੂ ਨੂੰ ਪੁੱਛੋ ਔਰ ਨਾਮ ਤੇ ਆਉਣਾ ਪਏਗਾ। ਕਹਿਣ ਲੱਗੇ ਰੋਟੀ ਖਾਣੀ ਪਏਗੀ ਜੇ ਭੁੱਖ ਮਿਟਣੀ ਹੈ, ਰਾਸ ਆਉਣਗੇ ਨਾਮ ਤੇ ਆਇਆ। ਮਹਾਰਾਜ ਜੀ ਕਹਿਣ ਲੱਗੇ ਗੁਰੂ ਨੂੰ ਪੁੱਛੋ ਜਾ ਕੇ ਦਾਤੇ ਨੂੰ, ਔਰ ਨਾਮ ਤੇ ਆਏ ਸਾ ਜੀਓ, ਫਿਰ ਨਾਮ ਤੇ ਆਓ ਹੈ ਜੀਓ ਜੀ।
ਸੱਚ ਨਾਮ ਤੇ ਆਈ ਸੱਚ ਚਵਾਈ ਗੁਰਮੁਖ ਸੱਚ ਪਛਾਣਾ।
ਔਰ ਜਦੋਂ ਸੱਚੇ ਨਾਮ ਨੂੰ ਤੇ ਆਇਆ, ਮਹਾਰਾਜ ਜੀ ਕਹਿਣ ਲੱਗੇ ਸੱਚ ਨੂੰ ਹੀ ਉਚਾਰਿਆ, ਔਰ ਗੁਰੂ ਰਾਹੀਂ ਫਿਰ ਸੱਚ ਨੂੰ ਪਹਿਚਾਣ ਲਈਦਾ ਹੈ, ਇਹ ਰਸਤਾ ਹੈ। ਜੇ ਕੋ ਆਖੇ ਕਿ ਤੁਸੀਂ ਕੰਮ ਕਰਦੇ ਹੋ, ਤੁਸੀਂ ਪਾਠ ਕਰਦੇ ਹੋ, ਜਾਂ ਆਹ ਕੰਮ ਤੁਸੀਂ ਕਰੋ, ਮੇਰਾ ਰਾਸ ਆ ਜਾਏ, ਹਾਂ ਉਸ ਦਾਤੇ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ। ਉਹ ਦਾਤਾ ਅਰਦਾਸ ਪੂਰੀ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਔਰ ਜਿਹੜੇ ਸੱਚ ਨਾਮ ਨੂੰ ਧਿਆਉਂਦੇ ਆ, ਸੱਚ ਨੂੰ ਉਚਾਰਦੇ ਹਨ, ਔਰ ਗੁਰੂ ਰਾਹੀਂ ਉਸ ਸੱਚੇ ਪਰਮਾਤਮਾ ਨੂੰ ਪਹਿਚਾਣ ਲੈਂਦੇ, ਉਸ ਸੱਚ ਦੀ ਪਹਿਚਾਣ ਕਰ ਲੈਂਦੇ ਹਨ।
ਦੀਨਾ ਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ,
ਕਿਉਂਕਿ ਦੀਨਾ ਦਾ ਦਇਆਲ ਹੈ, ਦੀਨਾ ਦਾ ਗਰੀਬਾਂ ਦਾ, ਜਿਹੜੇ ਇੱਛਾ ਭੈ ਸੰਯੁਕਤ ਨੂੰ ਗਰੀਬ ਆਖਿਆ, ਜਿਹਦੇ ਅੰਦਰ ਇੱਛਾ ਵੀ ਹੈ ਮਾਲਕ ਨੂੰ ਮਿਲਣ ਦੀ, ਜਿਹਦੇ ਅੰਦਰ ਮਾਲਕ ਦਾ ਡਰ ਵੀ, ਉਹਨੂੰ ਦੀਨ ਆਖਦੇ ਹਨ ਮਹਾਰਾਜ। ਔਰ ਕਹਿਣ ਲੱਗੇ ਜਿਹੜਾ ਦੀਨਾਂ ਦਾ ਮਾਲਕ ਹੈ, ਦਿਆਲੂ ਹੈ, ਦਇਆ ਦਾ ਘਰ ਹੈ, ਜਿਹੜਾ ਨਿਰੰਜਨ ਹੈ, ਜਿਹੜਾ ਮਾਇਆ ਦੀ ਕਾਖ ਤੋਂ ਰਹਿਤ ਹੈ, ਉਹਨਾਂ ਰਾਤ ਦਿਨ ਨਾਮ ਜਪਣਾ ਚਾਹੀਦਾ, ਅੰਨ ਦਿਨ ਨਾਮ ਵਖਾਣਾ। ਕਹਿਣ ਲੱਗੇ ਕਦੀ ਵਿਸਰਨਾ ਨਹੀਂ ਚਾਹੀਦਾ, ਉਹਦਾ ਰਾਤ ਦਿਨ ਨਾਮ ਕਥਨ ਕਰਨਾ ਚਾਹੀਦਾ ਹੈ।
ਕਰਨੀ ਕਾਰ ਤੁਰਹੋ ਫੁਰਮਾਈ ਆਪ ਮੋਆ ਮਨ ਮਾਰੀ।
ਔਰ ਇਹ ਜਿਹੜੀ ਕਰਨੀ ਕਾਰ ਹੈ, ਜਿਹੜੀ ਤੂੰ ਕਰਨੀ ਕਰ ਰਿਹਾ, ਉਸਨੇ ਧੁਰੋਂ ਹੀ ਤੈਨੂੰ ਦੇ ਦਿੱਤੀ, ਫਰਮਾਨ ਕਰ ਦਿੱਤਾ ਹੈ। ਔਰ ਮਹਾਰਾਜ ਜੀ ਕਹਿੰਦੇ ਆਪ ਮੋਆ ਮਨ ਮਾਰੀ, ਜਿਨ੍ਹਾਂ ਆਪਣਾ ਭਾਵ ਮਾਰ ਕੇ ਇਸ ਮਨ ਨੂੰ ਮਾਰ ਲਿਆ ਹੈ, ਆਪਾਂ ਆਪਣਤ ਮਾਰ ਲਈ ਹੈ, ਉਹ ਮਾਲਕ ਦੇ ਦਾਤ ਨੂੰ ਪਾ ਲੈਂਦੇ ਹਨ। ਕਿਉਂਕਿ ਪਹਿਲਾਂ ਆਪਾਂ ਮਾਰਨਾ ਪੈਂਦਾ ਹੈ, ਗੁਰੂ ਕੋਲ ਆਇਆ, ਗੁਰੂ ਮਹਾਰਾਜ ਜੀ ਇਹੋ ਆਉਂਦੇ ਹਨ ਕਿ ਪਿਆਰਿਆ ਤੂੰ ਮੇਰੇ ਕੋਲ ਆਇਆ ਹੈ, ਮੈਨੂੰ ਸੀਹ ਝੁਕਾਇਆ ਤੇ ਆਪਣੀ ਮੱਤ ਮੈਨੂੰ ਦੇ ਦੇ। ਗੁਰ ਕੀ ਮੱਤ ਤੂੰ ਲੇਹ ਆਨੇ, ਭਗਤ ਬਿਨਾਂ ਬੋ ਡੂਬੇ ਸਿਆਨੇ। ਅਸੀਂ ਮੱਥਾ ਵੀ ਟੇਕਦੇ ਹਾਂ ਸੀਸ ਝੁਕਾ ਕੇ, ਜਦੋਂ ਥੋੜਾ ਬਾਹਰ ਜਾਂਦੇ ਕਹਿਣ ਲੱਗੇ ਮੇਰੀ ਮੱਤ ਹੁਣ ਮੇਰੀ ਚੱਲੇਗੀ, ਇੱਥੇ ਗੁਰੂ ਜੀ ਨੇ ਚੱਲਣੀ ਹੈ। ਅਸੀਂ ਦੁਕਾਨ ਤੇ ਬੈਠੇ ਆਪਣੀ ਮੱਤ ਚਲਾਉਂਦੇ ਹਾਂ, ਕਾਰੋਬਾਰ 'ਚ ਆਪਣੀ ਚਲਾਉਂਦੇ ਹਾਂ, ਪਰ ਦਾਦਾ ਕਹਿੰਦਾ ਹਰ ਥਾਂ ਬੈਠਿਆਂ ਗੁਰੂ ਦੀ ਮੱਤ ਚਲਾ ਤੇ ਗੁਰੂ ਬਖਸ਼ਿਸ਼ ਕਰੇਗਾ।
ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਿਵਾਰੀ।
ਔਰ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਨਾਮ ਹੈ ਨਾ, ਪੁੱਛਿਆ ਮਹਾਰਾਜ ਜੀ ਕਿੰਨਾ ਕੁ ਮਿੱਠਾ, ਕਹਿਣ ਲੱਗੇ ਮਹਾਰਸ ਮਿੱਠਾ। ਕਹਿੰਦੇ ਰਸਾਂ ਤੋਂ ਉੱਚਾ ਰਸ ਹੈ, ਮਿੱਠੇ ਤੋਂ ਮਿੱਠਾ ਰਸ ਹੈ, ਨਾਮ ਰਸ ਪੀਆ ਰੇ ਜੇ ਰਸ ਵਿਸਰ ਗਏ ਰਸ। ਔਰ ਕਹਿਣ ਲੱਗੇ ਜਿਹੜਾ ਰਸ ਚੱਖ ਲਏ ਉਸ ਮਾਲਕ ਦੇ ਨਾਮ ਦਾ, ਉਹਨੂੰ ਦੂਜੇ ਰਸ ਵਿਸਰ ਜਾਂਦੇ, ਉਹਦੇ ਸਾਹਮਣੇ ਕਰੋੜਾਂ ਅਰਬਾਂ ਰੱਖ ਦਿੱਤੇ ਜਾਣ, ਕਚਹਿਰੀ 'ਚ ਖਲੋਤੇ ਛੋਟੇ ਸਾਹਿਬਜ਼ਾਦਿਆਂ ਨੇ ਉਹ ਰਸ ਮਾਣਿਆ ਹੈ, ਦੁਨੀਆਂ ਦਾ ਹਰ ਲਾਲਚ ਅੱਗੇ ਖਲੋਤਾ ਹੋਇਆ ਨੇ ਆਖਿਆ ਅਸੀਂ ਜੁੱਤੀ ਦੀ ਨੋਕ ਨਾਲ ਠਕਰਾਉਂਦੇ ਹਾਂ, ਸਾਨੂੰ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਚਾਹੀਦੀ ਹੈ। ਦੇਖੋ ਰਸ ਮਾਰਿਆ ਬਾਬਾ ਬੰਦਾ ਸਿੰਘ ਬਹਾਦਰ ਨੇ, ਔਰ ਫਰਕਸ਼ੀਅਰ ਸਾਹਮਣੇ ਖਲੋਤਾ ਕਹਿੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੇ ਤੂੰ ਮੇਰੀਆਂ ਫੌਜਾਂ ਦਾ ਜਰਨੈਲ ਬਣ ਜਾਏ ਮੈਂ ਸਾਰਾ ਰਾਜ ਤੈਨੂੰ ਦੇ ਦਿਆਂਗਾ, ਮੈਨੂੰ ਤੇਰੇ ਚਿਹਰੇ ਵੱਲ ਵੇਖ ਕੇ ਬੜੀ ਖੁਸ਼ੀ ਆਈ, ਦਗਦਾ ਕਰਦਾ ਹੈ, ਤੂੰ ਇੱਕ ਬਹਾਦਰ ਆਦਮੀ ਹੈ। ਕਹਿਣ ਲੱਗਾ ਠੀਕ ਤੂੰ ਸਾਰਾ ਕੁਝ ਦੇ ਦੇਂਗਾ, ਕਹਿੰਦਾ ਦੇ ਦਿਆਂਗਾ। ਕਹਿਣ ਲੱਗਾ ਸਾਰੇ ਰਾਜ ਦੇ ਦਿਆਂ, ਕਹਿੰਦੇ ਦੇ ਦਿਆਂਗਾ। ਕਹਿਣ ਲੱਗਾ ਸਾਰੇ ਰਾਜ ਕਲਗੀਆਂ ਵਾਲੇ ਦੀ ਖੁਸ਼ੀ ਦੇ ਦੇਣਗੇ ਮੈਨੂੰ। ਕਹਿਣ ਲੱਗੇ ਮੈਂ ਆਪਾਂ ਕਟਵਾ ਕੇ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਲੈਣਾ ਚਾਹੁੰਦਾ ਹਾਂ, ਉਸ ਖੁਸ਼ੀ ਬਰਾਬਰੇ ਸਾਰਾ ਕੁਝ ਤਿਆਗਿਆ ਜਾ ਸਕਦਾ ਹੈ। ਉਹ ਆਪਣੇ 5 ਸਾਲ ਦਾ ਬੇਟਾ ਵੀ ਸਾਹਮਣੇ ਸ਼ਹੀਦ ਕਰਾਉਂਦੇ ਹਨ। ਇਸ ਕਰਕੇ ਕਿਉਂ ਉਹ ਕਟਵਾ ਰਹੇ ਕਿ ਉਸ ਰਸ ਵਿੱਚ ਮਿਠਾਸ ਹੈ, ਉਹ ਮਹਾਰਸ ਮਿੱਠਾ ਹੈ, ਕਿਉਂਕਿ ਉਸ ਰਸ ਨੇ ਉਹਨਾਂ ਪਿਆਰਿਆਂ ਦੀ ਤ੍ਰਿਸ਼ਨਾ ਦੂਰ ਕਰ ਦਿੱਤੀ। ਤ੍ਰਿਸ਼ਨਾ ਨਾਮ ਨਿਵਾਰੀ, ਨਾਮ ਨੇ ਜਿਹੜੀ ਮਾਇਆ ਦੀ ਤ੍ਰਿਸ਼ਨਾ ਹੈ, ਜਿਹੜੀ ਭੱਜ ਦੌੜ ਹੈ, ਜਿਹੜੀ ਬੰਦੇ ਦੀ ਦੌੜ ਭੱਜ ਆ ਕਿ ਆਹ ਬਣ ਜਾਏ, ਇੰਨੀ ਤਕਾਹ ਹੋ ਜਾਏ, ਉਹ ਨਿਵਰਤ ਕਰ ਦਿੱਤੀ ਹੈ। ਜਦੋਂ ਉਹਨਾਂ ਦੀ ਕਾਮੀ ਉਹ ਤ੍ਰਿਸ਼ਨਾ ਮੁੱਟ ਗਈ ਹੈ, ਫਿਰ ਉਹ ਗੁਰੂ ਦੀ ਖੁਸ਼ੀ ਵੱਲ ਜਾਂਦੇ ਹਨ। ਇਸ ਕਰਕੇ ਨਾਮ ਵੱਡਾ ਇੱਕ ਰਸ ਵਾਲਾ ਹੈ, ਪਰ ਇਹ ਬਿਨ ਚੱਖੇ ਸਾਧ ਨਾ ਜਾਪੈ, ਇਹ ਬਿਨਾਂ ਚੱਖਿਆਂ ਦਾ ਸਵਾਰ ਨਹੀਂ ਆਉਂਦਾ ਹੈ। ਇਹ ਗੁਰੂ ਅੱਗੇ ਅਰਦਾਸ ਕਰੇ ਹਾਂ, ਮਾਲਕ ਦਇਆ ਕਰਦਾ ਹੈ ਕਿ ਅਸੀਂ ਜੋ ਉਪਦੇਸ਼ ਇਸ ਵਿੱਚ ਮਾਲਕ ਨੇ ਦਿੱਤਾ ਹੈ ਕਿ ਅਸੀਂ ਗੁਰੂ ਦੇ ਹੁਕਮ ਅਨੁਸਾਰ ਤੁਰੀਏ, ਉਹਦੇ ਬਚਨਾਂ ਅਨੁਸਾਰ ਤੁਰੀਏ, ਉਹਦੀ ਬਾਣੀ ਅਨੁਸਾਰ ਤੁਰੀਏ, ਮਾਲਕ ਸਾਡੇ 'ਤੇ ਦਇਆ ਕਰੇਗਾ, ਸਾਨੂੰ ਵੀ ਐਸਾ ਜੀਵਨ ਗੁਰੂ ਬਖਸ਼ਿਸ਼ ਕਰਨ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਉਪਦੇਸ਼ ਸਾਡੇ ਹਿਰਦਿਆਂ 'ਚ ਵੱਸੇ, ਸਾਡਾ ਲੋਕ ਪ੍ਰਲੋਕ ਸਹੇਲਾ ਹੋਏ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੇ
ਕਰਨੀ ਕਾਰ ਤੁਰੋਂ ਫਰਮਾਈ
ਆਪ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨਾ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।